ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਇੱਥੇ ਆਪਾਂ ਬੈਠਣ ਨਹੀਂ ਆਏ ਹਾਂ, ਆਪਾਂ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਪਹੁੰਚੇ ਹਾਂ। ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਥੋੜਾ ਰੱਖੋ ਇਹਨੂੰ, ਹੁਣ ਇੰਨੀ ਵੀ ਇਕੱਲੀ ਤੁਹਾਨੂੰ। ਆਪਾਂ ਤਾਂ ਇੱਥੋਂ ਕੋਈ ਵਸਤੂ ਪ੍ਰਾਪਤ ਕਰਨੀ ਹੈ, ਵਸਤੂ ਵੀ ਉਹ ਪ੍ਰਾਪਤ ਕਰਨੀ ਹੈ ਜਿਹੜੀ ਸਾਤੋਂ ਗੁਆਚੀ ਹੋਈ ਹੈ, ਹੋਰ ਯੂਨੀ ਦੇ ਵਿੱਚ ਕਦੇ ਪ੍ਰਾਪਤ ਨਹੀਂ ਹੋਵੇਗੀ। ਬਸ ਕੋਈ ਮਨੁੱਖਾ ਦੇ ਹੈ, ਇਨਸਾਨ ਜਾਂ ਤਾਂ ਪਦਾਰਥ ਪਛਾਣ ਹੋਣਗੇ, ਜਾਂ ਫਿਰ ਜਿਹੜੀ ਤੇਰੀ ਖੋਈ ਹੋਈ ਚੀਜ਼ ਆ ਆਤਮਾ ਉਹ ਪਛਾਣ ਹੋਵੇਗਾ। ਗੁਰੂ ਸਾਹਿਬ ਜੀ ਨੇ ਦੋ ਹੀ ਪੱਖ ਰੱਖੇ ਨੇ, ਆਨ ਮਤਾਂ ਦੇ ਵਿੱਚ ਇੱਕ ਪੱਖ ਰੱਖਦੇ ਸਨ, ਘਰ ਬਾਰ ਛੱਡ ਜਾਣਾ, ਰਾਜ ਭਾਵ ਛੱਡ ਜਾਣਾ, ਜੰਗਲਾਂ ਦੇ ਵਿੱਚ ਚਲੇ ਜਾਣਾ, ਰੋਈਆਂ ਦੇ ਰੇਤੇ ਛਾਨਣੇ, ਇਸ ਤਰ੍ਹਾਂ ਨਾਲ ਆਕਾਸ਼ ਦੇ ਵਾਸਤੇ ਵੀ ਜਿਹੜੀ ਗੁਆਚੀ ਹੋਈ ਚੀਜ਼ ਹੈ ਆਤਮਾ ਉਸ ਨੂੰ ਪ੍ਰਾਪਤ ਕਰਨ ਲਈ, ਵਰਨਾ ਜੇ ਨਹੀਂ ਪ੍ਰਾਪਤ ਕਰਾਂਗੇ ਤਾਂ ਮੇਰੇ ਸਰੀਰ ਦੀ ਉਮਰ ਜਦ ਉਮਰ ਹੋਵੇਗੀ ਪੂਰੀ ਤਾਂ ਫਿਰ ਇਹਦੇ ਵਿੱਚ ਜਿਹੜਾ ਚੇਤਨ ਜੀਵ ਆਤਮਾ ਨਿਕਲ ਜਾਵੇਗਾ ਗੁਰੂ, ਜਦ ਸ਼ਰਧਾ ਨਾਲ ਗੁਰੂ ਨੂੰ ਸੇਵਦਾ, ਇਹਦੀ ਸ਼ਰਧਾ ਪਰਖ ਕੇ ਗੁਰੂ ਵੀ ਇਹਨੂੰ ਅੱਗੇ ਹੋ ਕੇ ਮਿਲਦਾ ਔਰ ਉਹ ਪ੍ਰੇਮ ਦੇ ਨਾਲ।
ਸਤਿਗੁਰ ਕੋਟ ਪਿੰਡ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ, ਸਤਿਗੁਰ ਕੋਟ ਪਿੰਡ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ।
ਸ਼ਰਧਾ ਦੇ ਨਾਲ ਯਾਦ ਕਰਦਾ। ਗੁਰੂ ਕਹਿੰਦੇ ਉਸ ਦੇ ਕੋਲ ਪਹੁੰਚਦਾ ਗੁਰਮੁਖ। ਪ੍ਰੇਮ ਦੇ ਵਿੱਚ ਬਹੁਤ ਤਾਕਤ ਹੈ। ਕਹਿੰਦੇ ਜਦ ਇਹਦੇ ਅੰਦਰ 100% ਪ੍ਰੇਮ ਆ ਜਾਵੇਗਾ ਨਾ, ਕਹਿੰਦੇ ਉਹ ਪੱਥਰ ਤੋਂ ਵੀ ਇਨਸਾਨ ਬਣ ਜਾਵੇਗਾ। ਪ੍ਰੇਮ ਪਰਖਦਾ ਜਿਹੜਾ ਪਰਮੇਸ਼ਰ ਹੈ ਗੁਰਮੁਖ, ਉਹ ਪਦਾਰਥ ਨਹੀਂ ਪਰਖਦਾ ਹੈ। ਜੇ ਪਦਾਰਥ ਪਰਖਦਾ ਹੁੰਦਾ ਉਹ ਗਰੀਬ ਭੀਲਣੀ ਦੇ ਬੇਰ ਨਾ ਖਾਂਦਾ ਜਾ ਕੇ ਜੂਠੇ, ਫੇਰ ਤਾਂ ਉਹ ਦੁਰਯੋਧਨ ਦੇ ਜਾ ਕੇ ਜਲੇਬ ਖਾਂਦਾ ਬੜੇ ਬੜੇ ਗੁਲਾਬ, ਫਿਰ ਤਾਂ ਨਹੀਂ ਉਹ ਪਰਮੇਸ਼ਰ ਹੀ ਨਹੀਂ ਹੈ। ਫਿਰ ਉਹ ਤਾਂ ਖੁਦ ਕਰਜ ਹੈ। ਉਹ ਨਾਮਦੇਵ ਜੀ ਗਰੀਬ ਵਿਚਾਰੇ ਛੀਂਬੇ ਸਨ, ਟੇਲਰ ਮਾਸਟਰ ਜੀ ਇਹਨਾਂ ਨੂੰ ਕਹਿੰਦੇ ਨੇ। ਉਹਨਾਂ ਦਾ ਨਾਨਾ ਸੀ ਬਾਮਦੇਵ, ਆਪੋ ਆਪਣੇ ਮਤਾਂ ਅਨੁਸਾਰ ਉਹ ਦੇਵਤਾ ਦੀ ਸੇਵਾ ਕਰਦਾ ਸੀ ਇਸ਼ਟ ਜਾਣ ਕੇ। ਸਾਰੀ ਰਸਮ ਅਦਾ ਕਰਦਾ ਸੀ, ਦੁੱਧ ਵੀ ਰੱਖਦਾ ਸੀ, ਪ੍ਰਸ਼ਾਦਾ ਵੀ ਰੱਖਦਾ ਸੀ, ਹੋਰ ਵੀ ਯੋਗ ਸਹਿ ਤਾਂ ਫਿਰ ਅਰਦਾਸ ਕਰਦਾ ਸੀ, ਤਾਂ ਫਿਰ ਭੋਗ ਲਵਾ ਕੇ ਸ਼ੀਤ ਪ੍ਰਸ਼ਾਦ ਛਕਦਾ ਸੀ ਆਪ। ਹੁਣ ਨਾਮਦੇਵ ਜੀ ਨਾਨਕੇ ਘਰ ਰਹਿੰਦੇ ਸਨ, ਤਾਂ ਫਿਰ ਕਿਤੇ ਬਾਹਰ ਅੰਦਰ ਕੰਮ ਜਾਣਾ ਸੀ ਵਾਮਦੇਵ ਨੇ, ਤਾਂ ਫਿਰ ਉਸਨੇ ਨਾਮਦੇਵ ਨੂੰ ਸੱਦਿਆ। ਕਹਿੰਦਾ ਪੁੱਤਰ, ਕਹਿੰਦਾ ਹਾਂ ਨਾਨਾ ਜੀ, ਮੈਂ ਕਿਤੇ ਕੰਮਕਾਰ ਵਾਸਤੇ ਬਾਹਰ ਜਾਣਾ, ਗ੍ਰਸਤੀਆਂ ਨੂੰ ਕੰਮਕਾਰ ਬਿਹਾਰ ਪਏ ਜਾਂਦਾ ਨਾ, ਤੂੰ ਇਉਂ ਕਰੀ ਠਾਕਟਰ ਨੂੰ ਭੋਗ ਲਵਾ ਲਈ ਠਾਕਰ ਨੂੰ। ਕਹਿੰਦਾ ਜੀ ਸਤ ਬਚਨ। ਉਹ ਸੀ ਮਸੂਮ ਬੱਚਾ, ਪਰ ਪਿਛਲੇ ਜਨਮ ਦੇ ਵਿੱਚ ਉਸ ਦੀ ਤਪੱਸਿਆ ਕਰੀ ਹੋਈ ਸੀ, ਜਿਹੜੀ ਸ਼ਰਧਾ ਐਵੇਂ ਨਹੀਂ ਆਵੇਗੀ। ਪਿੱਛੇ ਕੁਛ ਕਰਿਆ ਹੁੰਦਾ ਫੇਰ ਆਪਣੇ ਇਸ਼ਟ ਤੇ ਸ਼ਰਧਾ ਹੁੰਦੀ ਹੈ ਠਾਕਰ ਤੇ। ਵੀ ਉਹ ਕਿਤੇ ਕੰਮ ਚੱਲਿਆ ਨਾਮਦੇਵ ਨੂੰ ਆਖ ਸੁਣਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪੀ ਆਪ ਨੂੰ ਕਹਿ ਸਮਝਾਇਆ ਜਿਵੇਂ ਉਹ ਕਰਦਾ ਸੀ ਨਾਮਦੇਵ ਜੀ ਨੂੰ ਇਹ ਨਹੀਂ ਸੀ ਪਤਾ ਵੀ ਮੇਰਾ ਨਾਨਾ ਤਾਂ ਰਸਮ ਕਰਦਾ ਠਾਕੁਰ ਦੁੱਧ ਪੀਂਦਾ ਨਹੀਂ ਹੈ ਹੁਣ ਉਹ ਕਹਿੰਦਾ ਪੜਾਈ ਖੈਰ ਚਲਿਆ ਗਿਆ ਟਾਈਮ ਹੋਇਆ ਆਪਣੇ ਇਸ ਦੇ ਅੱਗੇ ਚਲਿਆ ਗਿਆ ਸਾਹਮਣੇ ਮੂਰਤੀ ਬਣੀ ਹੈ ਜੀ ਸਟੈਚੂ ਕਹਿੰਦੇ ਨੇ ਬਹੁਤ ਕਿਸਮ ਦੀਆਂ ਦੇਵਤਿਆਂ ਦੀ ਆਪੋ ਆਪਣੇ ਮਤਾਂ ਅਨੁਸਾਰ ਮੂਰਤੀਆਂ ਬਣੀਆਂ ਹੁੰਦੀਆਂ ਨੇ ਹੁਣ ਉਹਦੇ ਮਨ ਦੇ ਵਿੱਚ ਇਹ ਗੱਲ ਨਹੀਂ ਸੀ ਵੀ ਦੁੱਧ ਨਹੀਂ ਪੀਂਦਾ ਉਹਦੇ ਮਨ ਦੇ ਵਿੱਚ ਇਹ ਸੀ ਵੀ ਮੇਰਾ ਨਾਨਾ ਰੋਜ਼ ਦੁੱਧ ਬਣਾਉਂਦਾ ਠਾਕੁਰ ਨੂੰ ਹੁਣ ਦੁੱਧ ਤਾਂ ਠਾਕੁਰ ਪੀਂਦਾ ਨਹੀਂ ਸੀ ਪਰ ਪ੍ਰੇਮ ਨੇ ਪੜਾ ਦੇਣਾ ਜਿਹੜਾ ਪ੍ਰੇਮ ਹੈ ਉਸਦੇ ਵਿੱਚ ਨੇਮ ਨਹੀਂ ਰਹੇਗਾ ਜੇ ਨੇਮ ਹੈ ਤਾਂ ਫਿਰ ਉਹ ਪਰਮੇਸ਼ਰ ਹੀ ਨਹੀਂ ਹੈ ਜੇ ਨੇਮ 'ਚ ਹੀ ਰਹੇਗਾ ਤਾਂ ਫਿਰ ਰਾਮ ਚੰਦਰ ਜੀ ਉਹ ਭੀੜੀ ਦੇ ਜੂਠੇ ਵੇਰ ਕਾਹਨੂੰ ਖਾਂਦੇ ਨਹੀਂ ਜਿਹੜਾ ਪਰਮੇਸ਼ਰ ਹੁੰਦਾ ਉਹ ਪ੍ਰੇਮ ਪਰਖਦਾ ਪਦਾਰਥ ਨਹੀਂ ਪਰਖਦਾ ਨਾ ਚੌਧਰ ਪਰਖਦਾ ਵੀ ਇਹ ਬਹੁਤ ਵੱਡਾ ਰਾਜਾ ਜਾਂ ਅਮੀਰ ਹੈ ਨਹੀਂ ਜੇ ਅਮੀਰੀ ਪਰਖਦਾ ਤਾਂ ਫਿਰ ਵਿਦਰ ਦੀ ਛਬਰੀ ਦੇ ਵਿੱਚ ਆ ਕੇ ਕੇਲਿਆਂ ਦੇ ਫਿਰ ਉਹ ਛਿਲਕੇ ਕਿਉਂ ਖਾਂਦਾ ਫਿਰ ਤਾਂ ਜੋਧਨ ਦੇ ਮਹਿਲਾਂ ਚ ਜਾਂਦਾ ਨਹੀਂ ਨਾਮਦੇਵ ਜੀ ਸਾਹਮਣੇ ਆ ਕੇ ਖੜ ਗਿਆ ਆਪਣੇ ਇਸ਼ਟ ਦੇ ਜਿਵੇਂ ਆਪਾਂ ਵੀ ਆਪਣੇ ਇਸ਼ਟ ਦੇ ਸਾਹਮਣੇ ਖੜ ਕੇ ਨਮਸਕਾਰ ਕਰਦੇ ਹਾਂ ਸ਼ਰਧਾ ਨਾਲ ਸਾਰਿਆਂ ਦੀ ਇੱਕੋ ਜਿਹੀ ਸ਼ਰਧਾ ਨਹੀਂ ਹੋਵੇਗੀ ਕਦੇ ਵੀ ਕਿਸੇ ਦੀ 1% ਹੈ ਕਿਸੇ ਦੀ 5% ਹੈ ਕਿਸੇ ਦੀ 20% ਹੈ 100% ਵਾਲਾ ਰੱਬ ਨੂੰ ਪ੍ਰਗਟ ਕਰੇਗਾ 100% ਸ਼ਰਧਾ ਹੋਵੇਗੀ ਜੀ ਦੀ ਹੁਣ ਨਾਮਦੇਵ ਜੀ ਦੇ ਮਨ ਦੇ ਵਿੱਚ ਇਹ ਪੂਰੀ ਵਿਚਾਰ ਪੂਰੀ ਸ਼ਰਧਾ ਵੀ ਅੱਜ ਮੈਂ ਪਰਮੇਸ਼ਰ ਨੂੰ ਦੁੱਧ ਪਿਲਾਵਾਂਗਾ ਠਾਕੁਰ ਨੂੰ ਫਿਰ ਸ਼ੀਤ ਪ੍ਰਸ਼ਾਦ ਛਕਾਂਗਾ ਕੁਛ ਘਰ ਲੈ ਆਵਾਂਗਾ ਮਾਤਾ ਜੀ ਛਕ ਲੈਣਗੇ ਸੋਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਅੱਗੇ ਧਰੀ ਦੁੱਧ ਦੀ ਕਟੋਰੀ ਦੁੱਧ ਨੂੰ ਅੰਮ੍ਰਿਤ ਮੰਨਿਆ ਨਾਮਦੇਵ ਜੀ ਨੇ ਸੋਨੇ ਦੇ ਕਟੋਰੇ ਚ ਪਾ ਕੇ ਜਦ ਸੋਨਾ ਬਹੁਤ ਸਸਤਾ ਹੁੰਦਾ ਸੀ ਉਹ ਇਸ ਤਰ੍ਹਾਂ ਇਹਦੇ ਨਾਲ ਅੱਗੇ ਰੱਖ ਦਿੱਤੀ ਗੁਰਮੁਖੋਂ ਹੁਣ ਅਰਦਾਸ ਕਰਦਾ ਵੀ ਮਹਾਰਾਜ ਜੀ ਛਕੋ ਪੜੋ ਪ੍ਰੇਮ ਦੇ ਨਾਲ
ਦੁੱਧ ਪੀਓ ਜੀ ਮੇਰੇ ਗੋਵਿੰਦ ਰਾਇਆ ਮੇਰੇ ਕੋ
ਅੱਗੇ ਖੜਾ ਬੇਨਤੀਆਂ ਕਰਦਾ। ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ, ਉਹਨਾਂ ਨੂੰ ਬਾਲ ਲੈਣ ਦਾ ਭੈ ਵੀ ਹੁੰਦਾ ਜੇ ਨਾ ਕੰਮ ਕਰੇ। ਬਈ ਪਰਮੇਸ਼ਰ ਤਾਂ ਦੁੱਧ ਪੀਂਦਾ ਨਹੀਂ, ਮੇਰਾ ਨਾਨਾ ਮੈਨੂੰ ਘੂਰੇਗਾ। ਬਈ ਤੇਰੀ ਡਿਊਟੀ ਲਾਈ ਸੀ ਤੈਂ ਪਰਮੇਸ਼ਰ ਨੂੰ ਦੁੱਧ ਨਾ ਪਿਲਾਇਆ। ਉਹ ਇਸ ਤਰ੍ਹਾਂ ਦਾ ਹੁੰਦਾ। ਬੱਚਾ ਸੀ, ਦੁੱਧ ਨਾ ਪੀਤਾ ਪਰਮੇਸ਼ਰ ਨੇ, ਰੋਣ ਲੱਗ ਗਿਆ ਗੁਰਮੁਖ। ਕਹਿੰਦਾ ਮਹਾਰਾਜ ਜੀ, ਮੇਰਾ ਨਾਨਾ ਮੇਰੀ ਡਿਊਟੀ ਲਾ ਕੇ ਗਿਆ, ਦੁੱਧ ਪਿਲਾਉਣ ਦੀ ਕਿਰਪਾ ਕਰੋ, ਛਕ ਲਓ ਦੁੱਧ। ਨਾਲੇ ਰੋਂਦਾ ਨਾਲੇ ਉਹ ਅਰਜਾਂ ਕਰਦਾ, ਪੜੋ ਆਪਣੇ ਨਾਲ ਉਹ ਸਭ ਕੁਛ ਜਾਣਦਾ। ਨਿਰਾਕਾਰ ਵਾਹਿਗੁਰੂ ਹੈ ਜਿਹੜਾ
ਦੁੱਧ ਪੀਓ
ਦੇ ਵਿੱਚ ਵੀ ਉਹੀ ਹੈ।
ਮੇਰੇ ਗੋਬਿੰਦ ਰਾਇਆ ਦੁੱਧ ਪੀਓ ਜੀ, ਮੇਰੇ ਗੋਬਿੰਦ ਰਾਇਆ
ਆਇਆ। ਸਰਲ ਹਿਰਦੇ ਨਾਲ ਪਰਮੇਸ਼ਰ ਦੇ ਅੱਗੇ ਖੜ ਕੇ ਰੋਣ ਲੱਗ ਗਿਆ। ਐ ਗਰੀਬ ਨਵਾਜ, ਆਪ ਦੁੱਧ ਨਹੀਂ ਛਕਦੇ, ਤੁਸੀਂ ਨਾਰਾਜ਼ ਤਾਂ ਨਹੀਂ ਹੋ ਗਏ ਕਿਤੇ ਮੇਰਾ ਨਾਨਾ ਕਿਸੇ ਹੋਰ ਤਰੀਕੇ ਨਾਲ ਤੁਹਾਨੂੰ ਛਕਾਉਂਦਾ ਹੋਣਾ? ਕਿਰਪਾ ਕਰੋ, ਮੈਂ ਅਣਜਾਣ ਬੱਚਾ, ਮੇਰੀ ਡਿਊਟੀ ਲਾ ਕੇ ਗਿਆ, ਮੇਰਾ ਨਾਨਾ ਛਕ ਲੋ। ਜਦ ਇਤਨਾ ਪਿਆਰ ਦੇਖਿਆ ਪਿੱਛੇ ਨਾਮਦੇਵ ਜੀ ਦੀ ਕਮਾਈ ਕਰੀ ਹੋਈ ਸੀ ਗੁਰਮੁਖੋ, ਪਰਮੇਸ਼ਰ ਤਾਂ ਕਿਸੇ ਤੋਂ ਦੂਰ ਨਹੀਂ ਹੈ ਪਰ ਦਿਸਦਾ ਨਹੀਂ ਹੈ। ਦਿਸਣੇ ਜਿਹੜੇ ਉਨੀ ਆਪਣੀ ਕਮਾਈ ਨਹੀਂ ਕਰੀ ਹੋਈ ਜੀ, ਅਗਰ ਰੱਬ ਨੇ ਦੇਖਣਾ ਗੁਰਮੁਖੋ, ਰੱਬ ਤੋਂ ਬਗੈਰ ਤਾਂ ਕੋਈ ਜਗ੍ਹਾ ਹੀ ਨਹੀਂ ਹੈ। ਮਹਾਂਪੁਰਸ਼ਾਂ ਨੇ ਲਿਆ ਨਾ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ। ਉਹਨਾਂ ਨੇ ਇਹ ਕਿਉਂ ਕਿਹਾ ਉੱਚੀ ਆਵਾਜ਼ ਨਾਲ? ਉਹਨਾਂ ਨੇ ਦੇਖ ਲਿਆ ਬਸਦਾ, ਐਵੇਂ ਨਹੀਂ ਕਿਹਾ ਜਾਂਦਾ। ਜਦ ਪਿਆਰ ਚਾ ਕੇ ਨਾਮਦੇਵ ਜੀ ਰੋਣ ਲੱਗੇ, ਗੁਰਮੁਖੋ ਪੱਥਰ ਦੀ ਮੂਰਤੀ ਹੱਸਣ ਲੱਗ ਗਈ, ਪੱਥਰ ਦੀ ਮੂਰਤੀ। ਨਾਮਦੇਵ ਨੂੰ ਕਹਿਣ ਲੱਗੇ, ਪੁੱਤਰ ਲਿਆ ਮੈਨੂੰ ਦੁੱਧ ਪੜਾ ਦੇਣਾ। ਛਾਤੀ ਨਾਲ ਲਾ ਲਿਆ ਨਾਮਦੇਵ ਨੂੰ ਗੁਰਮੁਖੋ, ਦੁੱਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ। ਪਰ ਬਾਮਦੇਵ ਨੂੰ ਨਹੀਂ ਦਰਸ਼ਨ ਹੋਇਆ, ਪ੍ਰੇਮ ਨਾਲ ਹੋਇਆ, ਪ੍ਰੇਮ ਨਾਲ ਦੁੱਧ ਪੜਾਇਆ। ਪੜੋ ਪ੍ਰੇਮ ਦੇ ਨਾਲ, ਪ੍ਰੇਮ ਦੇ ਵਸੀ ਭੂਤ ਆ ਪਰਮੇਸ਼ਰ।
ਸਾਰਿਆਂ ਮਤਾਂ ਦੇ
ਚਾਹੇ ਸਰਗੁਣ ਹੈ ਚਾਹੇ ਨਿਰਗੁਣ ਹੈ, ਤਿੰਨ ਸਰੂਪ ਨੇ ਪਰਮੇਸ਼ਰ ਦੇ। ਇੱਕ ਤਾਂ ਨਿਰਾਕਾਰ ਹੈ ਜਿਹੜਾ ਸਾਰੇ ਪਰਿਪੂਰਨ ਹੈ, ਇੱਕ ਸਰਗੁਣ ਹੈ ਉਹ ਸਰੀਰ ਧਾਰ ਕੇ ਸਤਿਗੁਰੂ ਕਹਾਉਂਦਾ, ਜਿਵੇਂ ਲਿਖਿਆ ਨਾ ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਮਹਾਰਾਜ ਜੀ ਜਾਂ ਸ੍ਰੀ ਅੰਬਰਸਰ ਸਾਹਿਬ ਜੋਤ ਜਗਾਉਂਦੇ ਸਨ ਤਾਂ ਫਿਰ ਇਉਂ ਲਿਖਿਆ ਪੜ੍ਹੋ ਬਰੇਣ ਨਾਲ
ਬੈਠਾ ਸੁਧੀ
ਨਿਰਗੁਣ ਤੋਂ ਸਰਗੁਣ ਸਤਿਗੁਰੂ ਹੋ ਗਿਆ ਗੁਰਮੁਖ ਤੇ ਕਹਿ ਵਿਰਾਟ ਪਰਮੇਸ਼ਰ ਦਾ ਸਰੂਪ ਵਿਰਾਟ ਉਹ ਕਹਿੰਦੀ ਸਾਰੀ ਦੁਨੀਆਂ ਦੇ ਅੰਦਰ ਉਹੀ ਹੈ ਬਸ ਤਿੰਨ ਸਰੂਪ ਨੇ ਨਿਰਗੁਣ ਤੋਂ ਸਰਗੁਣ ਹੁੰਦਾ ਤੇ ਨਿਰਗੁਣ ਤੋਂ ਵਿਰਾਟ ਰੂਪ ਹੋ ਜਾਂਦਾ ਗੁਰਮੁਖ ਹੈ ਉਹੀ ਸਰਗੁਣ ਸਤਿਗੁਰੂ ਦੇ ਵਿੱਚ ਵੀ ਨਿਰਗੁਣ ਵਾਹਿਗੁਰੂ ਇਹ ਨਿਰਾਕਾਰ ਜਿਹੜਾ ਜੈਸੇ ਕਲਗੀਧਰ ਮਹਾਰਾਜ ਜੀ ਨੇ ਲਿਖਿਆ ਨਾ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਨਿਰਾਕਾਰ ਹੀ ਤਮਾਸਾ ਦੇਖ ਸਕਦਾ ਕੀ ਆਪਾਂ ਤਮਾਸਾ ਦੇਖ ਲਾਂਗੇ ਇੱਕ ਬੱਚੇ ਦੀ ਲੱਤ ਟੁੱਟ ਜਾਵੇ ਸਾਰਾ ਟੱਬਰ ਰੋਣੇ ਬਹਿ ਜਾਵਾਂਗੇ ਤਮਾਸਾ ਔਰ ਜਿਹੜਾ ਨਿਰਗੁਣ ਸਰਗੁਣ ਹੁੰਦਾ ਨਿਰਗੁਣ ਦੇ ਵਿੱਚ ਇਹ ਗੱਲ ਨਹੀਂ ਪਾਈ ਜਾਂਦੀ ਜਿਹੜੀ ਤਿੰਨਾਂ ਗੁਣਾਂ ਦੇ ਵਿੱਚ ਪਾਈ ਜਾਂਦੀ ਹੈ ਬਸ ਫਿਰ ਵਿਰਾਟ ਹੈ ਸਾਰਾ ਔਰ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਹੈ ਜਿਹੜਾ ਕਹਿੰਦੇ ਜਿੱਥੇ ਯਾਦ ਕਰਦਾ ਨਾ ਕੋਈ ਗੁਪਤ ਵੀ ਚਲਿਆ ਜਾਂਦਾ ਸਰਗੁਣ ਸਤਿਗੁਰੂ ਹੋ ਕੇ ਵੀ ਚਲਿਆ ਜਾਂਦਾ ਸ਼ਰਧਾ ਨਾਲ ਜਦ ਕੋਈ ਪ੍ਰੇਮੀ ਯਾਦ ਕਰਦਾ ਸੱਤਵਾਂ ਗੁਰੂ ਨਾਨਕ ਗੁਰੂ ਹਰ ਰਾਏ ਮਹਾਰਾਜ ਜੀ ਕੀਰਤ ਪ੍ਰਜੋਤ ਜਗਾਉਂਦੇ ਨੇ ਸੰਗਤਾਂ ਨੂੰ ਸਤ ਉਪਦੇਸ਼ ਕਰਦੇ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸ਼ਾਹਜਹਾਨ ਨਾਲ ਚਾਰ ਜੰਗ ਕਰੇ ਨੇ ਚਾਰ ਵੱਧ ਨਹੀਂ ਕਰੇ ਹਨ ਕਹਿੰਦੇ ਸਾਨੂੰ ਅਕਾਲ ਪੁਰਖ ਦਾ ਇੰਨਾ ਹੀ ਹੁਕਮ ਸੀ ਅੱਗੇ ਨਹੀਂ ਅਸੀਂ ਕਰਨਾ ਹੈ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮਹਾਰਾਜ ਜੀ ਆਪਣੀ ਤਾਣ ਮਾਣਾ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਕਰੋ ਤੁਸੀਂ 2200 ਸੂਰਮਾ ਘੋੜ ਸਵਾਰ ਨਾਲ ਰੱਖਿਆ ਕਰੋ ਕਹਿੰਦੇ ਜੀ ਜੇ ਕੋਈ ਚੜ ਕੇ ਆ ਗਿਆ ਫੇਰ ਕੀ ਕਰਾਂਗੇ ਕਹਿੰਦੇ ਜਿਹੜਾ ਚੜ ਕੇ ਆਵੇਗਾ ਆਪੇ ਹੀ ਮਰ ਜਾਵੇਗਾ ਤੁਸੀਂ ਹੁਣ ਲੜਨਾ ਨਹੀਂ ਹੈ ਲੜਨਾ ਨਹੀਂ ਹੈ ਤੁਸੀਂ ਉਹ ਇਸ ਤਰ੍ਹਾਂ ਦੇ ਕੀਰਤਪੁਰ ਸਾਹਿਬ ਜੋਤ ਜਗਾਉਂਦੇ ਨੇ ਬਹੁਤ ਸੰਗਤਾਂ ਵਿਦੇਸ਼ਾਂ ਪ੍ਰਦੇਸ਼ਾਂ ਤੋਂ ਭੀੜ ਲੱਗੀ ਰਹਿੰਦੀ ਆ ਤਾਂ ਉੱਥੇ ਲਵੇ ਪਿੰਡ ਦੇ ਵਿੱਚ ਇੱਕ ਬਿਰਧਾ ਮਾਈ ਉਸ ਦੇ ਮਨ ਦੇ ਵਿੱਚ ਪ੍ਰੇਮ ਦੇ ਬਲਬਲੇ ਦੁਆਰਾ ਇੱਕ ਫੁਰਨਾ ਪੈਦਾ ਹੋਇਆ ਕੀ ਹੋਇਆ ਵੀ ਮੈਂ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਸ਼ਾਦਾ ਪਕਾ ਕੇ ਉੱਤੇ ਸ਼ੱਕਰ ਭੁੱਕ ਕੇ ਨਾ ਸ਼ੱਕਰ ਹੀ ਨਿਆਮਤ ਹੁੰਦੀ ਸੀ ਅੱਗੇ ਤੇ ਫਿਰ ਮਹਾਰਾਜ ਜੀ ਛਕਣ ਫੇਰ ਕਹਿਣ ਲੱਗੀ ਮੈਂ ਉੱਥੇ ਕਿਵੇਂ ਜਾਵਾਂਗੀ ਉੱਥੇ ਤਾਂ ਸੰਗਤਾਂ ਦੀ ਭੀੜ ਭਾੜ ਆ ਮੇਰੇ ਤੋਂ ਤਾਂ ਤੁਰਿਆ ਵੀ ਨਹੀਂ ਜਾਂਦਾ ਨਾ ਮੈਨੂੰ ਦੀਨ ਹੈ ਹੁਣ ਉਹ ਫੁਰਨੇ ਨੂੰ ਜਾਣਦਾ ਜਿਹੜਾ ਸਰਵੱਗ ਗੁਰੂ ਹੈ ਅਲਪੱਗ ਨਹੀਂ ਜਾਣ ਸਕਦਾ ਬਸ ਪਕਾ ਲੈਂਦੀ ਹੈ ਸ਼ੱਕਰ ਭੁੱਕ ਕੇ ਬਹਿ ਜਾਂਦੀ ਹੈ ਬਸ ਗੁਰੂ ਸਾਹਿਬ ਨੇ ਸੋਚਿਆ ਵੀ ਪ੍ਰੇਮ ਨਾਲ ਯਾਦ ਕਰਦੀ ਹੈ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਮੰਗਾਇਆ ਨਾਲ ਕੋਈ ਨਹੀਂ ਹੈ ਘੋੜੇ ਤੇ ਸਵਾਰ ਹੋ ਕੇ ਉਸ ਮਾਤਾ ਦੇ ਦਰਾਂ ਮੂਹਰੇ ਜਾ ਕੇ ਖੜ ਗਏ ਉਹਨੇ ਵੀ ਸੁਣ ਲਈ ਵੀ ਘੋੜੇ ਦੀ ਆਵਾਜ਼ ਆਉਂਦੀ ਹੈ ਪੁੜਾਂ ਦੀ ਪੌੜਾਂ ਦੀ ਉਹ ਮਾਤਾ ਬਾਹਰ ਨਿਕਲੀ ਸੱਤਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਤਾ ਉਹ ਜਿਹੜਾ ਪ੍ਰਸ਼ਾਦਾ ਤਿਆਰ ਕਰੇ ਨਾ ਸਾਡੀ ਖਾਤਰ ਸ਼ੱਕਰ ਭੁੱਕ ਕੇ ਰੱਖਿਆ ਲਿਆ ਸਾਨੂੰ ਭੁੱਖ ਲੱਗੀ ਹੋਈ ਹੈ ਕਿਤੇ ਗੁਰੂ ਵੀ ਭੁੱਖਾ ਹੁੰਦਾ ਨਹੀਂ ਪ੍ਰੇਮ ਨੇ ਭੁੱਖ ਲਾਤੀ ਗੁਰੂ ਕੋ ਪ੍ਰੇਮ ਨੇ ਮਾਤਾ ਤਾਂ ਗੱਡ ਗੱਡ ਹੋ ਗਈ ਵਿਚਾਰੀ ਨੂੰ ਦੀਦਾ ਉਹਦੀ ਭੱਜੀ ਫਿਰਦੀ ਹੈ ਘੋੜੇ ਤੇ ਹੀ ਬੈਠੇ ਨੇ ਉਤਰੇ ਨਹੀਂ ਥੱਲੇ ਮਾਤਾ ਨੇ ਪ੍ਰਸ਼ਾਦਾ ਸ਼ੱਕਰ ਭੁੱਕੀ ਹੋਈ ਆ ਅੱਗੇ ਕਰ ਦਿੱਤਾ ਮਹਾਰਾਜ ਜੀ ਨੇ ਕਾਠੀ ਦੇ ਦਹਾਨੇ ਉੱਤੇ ਬਾਗਾਂ ਰੱਖ ਦਿੱਤੀਆਂ ਉਹ ਪ੍ਰਸ਼ਾਦਾ ਹੱਥਾਂ ਤੇ ਲੈ ਲਿਆ ਛਕਦੇ ਨੇ ਬੈਠੇ ਗੁਰੂ ਹਾਲਾਂਕਿ ਮਰਜ਼ਾਦਾ ਇਜਾਜ਼ਤ ਨਹੀਂ ਦਿੰਦੀ ਹੈ ਚੰਮ ਵਾਲੇ ਹੱਥਾਂ ਨਾਲ ਪ੍ਰਸ਼ਾਦਾ ਛਕਣ ਪਰ ਪ੍ਰੇਮ ਦੇ ਵਿੱਚ ਨੇਮ ਨਹੀਂ ਹੈ ਪ੍ਰੇਮ ਕਿਹਦੇ ਵਿੱਚ ਹੋਵੇਗਾ ਗੁਰੂ ਚ ਆਪਣੇ ਚ ਤਾਂ ਨਹੀਂ ਹੋ ਸਕਦਾ ਪ੍ਰੇਮ ਵੀ ਗੁਰੂ ਹੀ ਪਰਖੇਗਾ ਹਰ ਇੱਕ ਪਰਖ ਨਹੀਂ ਸਕਦਾ ਗੁਰੂ ਖੈਰ ਮਾਤਾ ਨੂੰ ਕਹਿਣ ਲੱਗੇ ਮਾਤਾ ਜਾ ਤੇਰਾ ਜਨਮ ਸਫਲਾ ਹੋ ਗਿਆ ਸਿੱਖ ਚਲੇ ਗਏ ਮਹਾਰਾਜ ਜੀ ਮੁੜਿਆ ਸਵੇਰ ਹੋਈ ਮਹਾਰਾਜ ਜੀ ਸ਼ਹਿਰ ਵਾਸਤੇ ਗਏ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਸ਼ਿਕਾਰ ਵੀ ਖੇਡਦੇ ਹੁੰਦੇ ਸਨ ਉਹਨਾਂ ਦਾ ਸ਼ਿਕਾਰ ਖੇਡਣਾ ਅਜੀਬ ਹੀ ਸੀ ਕੀ ਸ਼ਿਕਾਰ ਖੇਡਦੇ ਹੁੰਦੇ ਸੀ ਉਹ ਘੋੜਿਆਂ ਨੂੰ ਪਿੱਛੇ ਲਾ ਕੇ ਜਾਨਵਰਾਂ ਨੂੰ ਥਕਾ ਕੇ ਫੜ ਲੈਂਦੇ ਸੀ ਕੀਰਤਪੁਰ ਦੇ ਨਾਲ ਬਹੁਤ ਵੱਡਾ ਇੱਕ ਬਾੜਾ ਬਣਾਇਆ ਹੋਇਆ ਸੀ ਤਾਰਾਂ ਲਾ ਕੇ ਜਾਂ ਬਾੜ ਕੱਢ ਕੇ ਉਹਦੇ ਵਿੱਚ ਛੱਡ ਦਿੰਦੇ ਸੀ ਜਦ ਉਹ ਪਲ ਜਾਂਦੇ ਸੀ ਉਹਨਾਂ ਨੂੰ ਛੱਡ ਦਿੰਦੇ ਸੀ ਵਿੱਚੋਂ ਜੰਗਲ ਚ ਨੂੰ ਭੱਜ ਜਾਂਦੇ ਸੀ ਆਹ ਸਵੇਰ ਹੋਈ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਵਾਰ ਨੂੰ ਸੈਰ ਵਾਸਤੇ ਉਹ ਜਿਹੜੇ ਨਾਲ ਸਿੱਖ ਸਨ ਉਹਨਾਂ ਨੇ ਪ੍ਰਸ਼ਾਦਾ ਪਕਾ ਕੇ ਡੱਬੇ ਚ ਪਾ ਲਿਆ ਵੀ ਮਹਾਰਾਜ ਜੀ ਨੂੰ ਭੁੱਖ ਲੱਗੀ ਸੀ ਉੱਥੇ ਚਮੜੇ ਵਾਲੇ ਹੱਥੀਂ ਪ੍ਰਸ਼ਾਦਾ ਛਕ ਲਿਆ ਉਹ ਮਾਈ ਦਾ ਉਹ ਪ੍ਰਸ਼ਾਦਾ ਤੁਹਾਡੇ ਪ੍ਰਸ਼ਾਦੇ ਵਰਗਾ ਨਹੀਂ ਸੀਗਾ ਉਹਦੇ ਵਿੱਚ ਤਾਂ ਮਾਈ ਦਾ ਕੋਈ ਪ੍ਰੇਮ ਭਰਿਆ ਹੋਇਆ ਸੀ ਗੁਰੂ ਕੋ ਪ੍ਰੇਮ ਚਲੇ ਗਏ ਮਹਾਰਾਜ ਜੀ ਘੋੜੇ ਤੋਂ ਉਤਰ ਕੇ ਆਸਣ ਵਿਛਾਤਾ ਦਰਖਤ ਦੀ ਛਾਵੇਂ ਬੈਠ ਗਏ ਸਿੰਘਾਂ ਨੇ ਡੱਬਾ ਖੋਲਿਆ ਡੱਬਾ ਖੋਲ ਕੇ ਅੱਗੇ ਰੱਖਿਆ ਕਹਿਣ ਲੱਗੇ ਭਾਈ ਇਹ ਕੀ ਗੱਲ ਹੈ ਕਹਿਣ ਲੱਗੇ ਮਹਾਰਾਜ ਜੀ ਪ੍ਰਸ਼ਾਦਾ ਲੈ ਕੇ ਆਏ ਹਾਂ ਕਿਉਂ ਟਾਈਮ ਹੈ ਕੋਈ ਪ੍ਰਸ਼ਾਦੇ ਦਾ ਹੁਣ ਕਹਿਣ ਲੱਗੇ ਮਹਾਰਾਜ ਜੀ ਆਪ ਨੇ ਕਹਿ ਦੋ ਮਾਤਾ ਤੋਂ ਲੈ ਕੇ ਪ੍ਰਸ਼ਾਦਾ ਮੰਗ ਕੇ ਵਾਗ ਹੁੰਦੀ ਹੈ ਚਮੜੇ ਦੀ ਹੱਥ ਵੀ ਧੋਤਾ ਉਵੇਂ ਛਕਿਆ ਸੀ। ਕਹਿੰਦੇ ਵੀ ਉਹ ਤਾਂ ਪ੍ਰੇਮ ਸੀ ਉਹਦੇ ਵਿੱਚ, ਤਾਂ ਉਹ ਤਾਂ ਪ੍ਰੇਮ ਨੇ ਵਸੀਭੂਤ ਕਰਿਆ ਸਾਨੂੰ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਸਿੱਖ ਨੇ ਜਾਂ ਆਨ ਮਤਾਂ ਦੇ ਮਹਾਂਪੁਰਸ਼ ਨੇ ਨਾ, ਕਹਿੰਦੇ ਪਰਮੇਸ਼ਰ ਨੂੰ ਪ੍ਰੇਮ ਦੀਆਂ ਜੰਜੀਰਾਂ ਨਾਲ ਜਕੜ ਲੈਂਦੇ ਨੇ, ਖਿੱਚ ਲੈਂਦੇ ਨੇ, ਫੜੋ ਪ੍ਰੇਮ ਦੇ।
ਰੱਬ ਵਸ ਭਗਤਾਂ ਨੇ
ਪਿਆਰ ਨਾਲ ਗੁਰੂ ਨੂੰ ਯਾਦ ਕਰਦੇ ਨੇ। ਹਜ਼ਾਰਾਂ ਕੋ ਦਾ ਪੈਂਡਾ ਮਾਰ ਕੇ ਸਿੱਖ ਨੂੰ ਜਾ ਕੇ ਮਿਲਦੇ ਨੇ ਜੀ। ਪਿਆਰ ਹੈ ਨਾ, ਪਿਆਰ ਪਿਆਰ ਖਿੱਚੇਗਾ। ਪਿਆਰ ਦੀ ਪਰਖ ਕੌਣ ਕਰੇਗਾ? ਗੁਰੂ ਮਾਦਾ ਪ੍ਰਸਤੀ ਨਹੀਂ ਕਰ ਸਕਦਾ ਹੈ, ਨਹੀਂ, ਉਹ ਵਡਿਆਈ ਦੀ ਹੀ ਪਰਖ ਕਰੇਗਾ। ਔਰ ਉਦਾਸ ਜੀ ਵਿਚਾਰੇ ਗਰੀਬ ਹਰੀਜਨ ਠਾ ਕਰ ਪੂਜਾ ਕਰਦੇ ਹੁੰਦੇ ਸਨ ਲੋਕ। ਜਦ ਬਹੁਤ ਦੁਨੀਆਂ ਦੇ ਵਿੱਚ ਹੰਕਾਰ ਹੁੰਦਾ ਜਾਤੀ ਦਾ ਮਾਇਆ ਦਾ, ਗਰੀਬਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਣਾ। ਇੱਥੇ ਤਾਂ ਇਹ ਵੀ ਸੀ ਵੀ ਠਾਕਰ ਪੂਜਾ ਹੀ ਨਹੀਂ ਕੋਈ ਕਰ ਸਕਦਾ ਹੋਰ ਤਰਜੂਨੀਆਂ ਦਾ, ਜਿਹੜਾ ਗਰੀਬ ਆਦਮੀ ਲੈ ਪਰਮੇਸ਼ਰ ਨੂੰ ਵੀ ਬੰਨਣ ਚ ਲਿਆਉਂਦੇ ਨੇ ਲੋਕ, ਬੰਨਣ ਦੇ ਵਿੱਚ ਪਰਮੇਸ਼ਰ ਵੀ ਕਦੇ ਬੰਨਣ ਦੇ ਵਿੱਚ ਆਇਆ? ਪਰਮੇਸ਼ਰ ਨੂੰ ਤਾਂ ਭਗਤਾਂ ਨੇ ਬੰਨਿਆ, ਕਿਸੇ ਚਾਹੇ ਮਤ ਦਾ ਕੋਈ, ਕਿਸੇ ਜਾਤੀ ਦਾ, ਜਾਤੀ ਦਾ ਸਵਾਲ ਨਹੀਂ ਆ ਇੱਥੇ ਕੋਈ ਪਰਮਾਰਥ ਦੇ ਵਿੱਚ। ਜਾਤੀ ਦਾ ਸਵਾਲ ਤਾਂ ਵਿਹਾਰਾਂ ਦੇ ਵਿੱਚ ਰੱਖਿਆ। ਔਰ ਰਵਿਦਾਸ ਜੀ ਵਿਚਾਰੇ ਹਰੀਜਨ ਸਨ, ਉਹਨਾਂ ਨੂੰ ਸ਼ੌਕ ਲੱਗਿਆ ਪਰਮੇਸ਼ਰ ਦੀ ਬੰਦਗੀ ਕਰਨ ਦਾ। ਪਰਮੇਸ਼ਰ ਕੌਣ ਸੀ? ਠਾਕਰ। ਠਾਕਰ ਪੂਜਾ ਕਰਨ ਲੱਗ ਗਿਆ ਜਿਵੇਂ ਆਪਾਂ ਆਪਣੇ ਇਸ਼ਟ ਦੇ ਅੱਗੇ ਹੁਣ ਪੂਜਾ ਕਰਦੇ ਹਾਂ। ਨੌ ਕਿਸਮ ਦੀ ਭਗਤੀ ਦੱਸੀ ਹੈ, ਨੌ ਕਿਸਮ ਦੀ ਗੁਰੂ ਘਰ ਦੇ ਵਿੱਚ ਨੌ ਕਿਸਮ ਦੀ ਭਗਤੀ ਇਕੱਠੀ ਹੁੰਦੀ ਹੈ ਇੱਕ ਟਾਈਮ ਦੇ ਵਿੱਚ, ਆਣ ਮੱਤਾਂ ਦੇ ਵਿੱਚ ਇਕੱਲੀ ਇਕੱਲੀ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਬਹੁਤ ਸਖਾਇਨ ਰਸਤਾ ਦੱਸਿਆ ਸਿੱਖਾਂ ਨੂੰ। ਖੈਰ ਉਹਨਾਂ ਨੇ ਰਵਿਦਾਸ ਜੀ ਵਿਚਾਰਾ ਘੇਰ ਲਿਆ, ਜਿਹਦਾ ਜ਼ੋਰ ਹੁੰਦਾ ਘੇਰੇ ਹੀ ਲੈਂਦਾ ਹੁੰਦਾ ਗੁਰਮੁਖ, ਪਰ ਹਮੇਸ਼ਾ ਜ਼ੋਰ ਨਹੀਂ ਰਹੇਗਾ। ਹਮੇਸ਼ਾ ਦਾ ਜ਼ੋਰ ਪਰਮੇਸ਼ਰ ਦਾ ਹੀ ਹੈ, ਹਮੇਸ਼ਾ ਜ਼ੋਰ ਤਾਂ ਨਿਰਾਕਾਰ ਵਾਹਿਗੁਰੂ ਦਾ। ਫੜ ਲਿਆ ਜੀ ਵਿਚਾਰੇ ਗਰੀਬ ਨੂੰ, ਕਹਿੰਦੇ ਤੂੰ ਠਾਕਰ ਪੂਜਾ ਕਰਦਾ ਹੈ? ਕਹਿੰਦਾ ਹਾਂ, ਮੈਂ ਵੀ ਪਰਮੇਸ਼ਰ ਨੂੰ ਮਿਲਣਾ, ਤੁਸੀਂ ਕਰੋ, ਤੁਹਾਨੂੰ ਕੋਈ ਹਟਾਉਂਦਾ? ਕਹਿੰਦੇ ਨਹੀਂ ਕਰਨ ਦੇਣੀ ਅਸੀਂ ਤੈਨੂੰ। ਕਹਿੰਦਾ ਕਰਾਂਗਾ, ਮੈਨੂੰ ਮਨੁੱਖਾ ਦੇ ਮਿਲੀ ਹੈ, ਜਿਹੋ ਜਿਹਾ ਬਦਾਨ ਉਹੋ ਜਿਹਾ ਸਾਧਨ ਕਰਨਾ ਪੈਂਦਾ। ਉਸ ਟਾਈਮ ਦੇ ਵਿੱਚ ਹਕੂਮਤ ਨਵਾਬਾਂ ਚ ਵੰਡੀ ਹੁੰਦੀ ਜਿਵੇਂ ਅੱਜ ਕੱਲ੍ਹ ਸੂਬਿਆਂ ਚ ਵੰਡੀ ਹੋਈ ਹੈ। ਉਹਨਾਂ ਨੇ ਜਾ ਕੇ ਮਾਦਾ ਪ੍ਰਸਤੀਆਂ ਜਾਂ ਜਾਤ ਭਵਾਨੀਆਂ ਨੇ ਉੱਥੇ ਜਾ ਕੇ ਸ਼ਿਕਾਇਤ ਕਰ ਦਿੱਤੀ। ਕਹਿਣ ਲੱਗੇ ਜਿਹੜਾ ਗਰੀਬ ਨੇ ਇਹ ਠਾਕਰ ਪੂਜਾ ਕਰਨ ਲੱਗ ਗਏ, ਫਿਰ ਅਸੀਂ ਕੀ ਕਰਾਂਗੇ? ਤੁਸੀਂ ਵੀ ਕਰੀ ਜਾਓ, ਤੁਹਾਨੂੰ ਕਿਹੜਾ ਕੋਈ ਹਟਾਉਂਦਾ? ਕੋਈ ਰੱਬ ਨੂੰ ਯਾਦ ਕਰੀ ਜਾਓ, ਕੋਈ ਨਹੀਂ ਹਟਾਉਂਦਾ ਹੈ। ਜਿਹੜਾ ਹਟਾਉਂਦਾ ਉਹਨੂੰ ਕੋਈ ਹੰਕਾਰ ਹੈ, ਉਹਦੇ ਅੰਦਰ ਕੋਈ ਭੁੱਲ ਵਗੀ ਹੋਈ ਆ, ਉਸ ਨੂੰ ਭੁੱਲ। ਤਾਂ ਨਵਾਬ ਨੇ ਅੱਗੇ ਉਹਨਾਂ ਦੀ ਰਿਪੋਰਟ ਸੁਣੀ, ਅਰਜੀ, ਕਹਿਣ ਲੱਗਾ ਵੀ ਇਉਂ ਕਰੋ, ਮੈਂ ਤੁਹਾਡਾ ਫੈਸਲਾ ਕਰ ਦਿਆਂਗਾ। ਸਾਰੇ ਪ੍ਰੇਮੀ ਜਿੰਨੇ ਤੁਸੀਂ ਆਏ ਹੋ ਨਾ ਇੱਥੇ, ਕੱਲ ਨੂੰ ਦਰਿਆ ਗੰਗਾ ਦੇ ਕਿਨਾਰੇ ਆਪੋ ਆਪਣੇ ਇਸ਼ਟ ਨੂੰ ਲੈ ਕੇ ਆਇਓ, ਠਾਕਰਾਂ ਨੂੰ। ਤੇ ਰਵਿਦਾਸ ਜੀ ਨੂੰ ਵੀ ਸੁਨੇਹਾ ਘੱਲ ਦਿੱਤਾ ਬਈ ਰਵਿਦਾਸ ਜੀ, ਤੁਸੀਂ ਵੀ ਆਪਣੇ ਠਾਕਰ ਲੈ ਕੇ ਆਇਓ ਸਵੇਰੇ, ਉੱਥੇ ਫੈਸਲਾ ਹੋਣਾ ਠਾਕਰਾਂ ਦਾ। ਰਵਿਦਾਸ ਜੀ ਵਿਚਾਰਾ ਗਰੀਬ, ਉਹ ਅਮੀਰ ਲੋਕ ਬੜ ਬੜੇ ਸੇਠ, ਸੋਨੇ ਦੇ ਠਾਕਰ ਹੀਰੇ ਜੜੇ ਹੋਏ ਗਰੋਂ ਤੋਂ, ਠੀਕ ਆ ਆਪਣੇ ਇਸ਼ਟ ਦਾ ਜਿੰਨਾ ਆਦਮ ਹੋ ਜਾਵੇ ਚੰਗਾ ਹੀ ਹੈ, ਜਿੰਨਾ ਵੀ ਹੋ ਜਾਵੇ ਸਿਰ ਤੋਂ ਪਰੇ ਵੀ ਅਦਬ ਕਰ ਦੇਵੇ ਤਦ ਵੀ ਚੰਗਾ ਹੀ ਹੈ। ਜੇ ਇਸ਼ਟ ਸਿਰ ਮੰਗੇ ਨਾ ਸਿਰ ਵੀ ਦੇ ਦੇਵੇ, ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਰਵਿਦਾਸ ਜੀ ਨੇ ਵਿਚਾਰੇ ਨੇ ਆਪਣੇ ਖੱਦਰ ਦੇ ਵਿੱਚ ਵੇੜ ਲਏ। ਠਾਕਰ ਪੱਥਰ ਦਾ ਹੁੰਦਾ ਗੁਰਮੁਖ, ਘੜਿਆ ਹੁੰਦਾ, ਬਿਨ ਘੜੇ ਵੀ ਹੁੰਦੇ ਨੇ। ਤਾਂ ਫਿਰ ਉਸਨੇ ਵਿਚਾਰੇ ਨੇ ਟੁੱਟਿਆ ਜਾ, ਉਹਦੇ ਕੋਲ ਪਟੜਾ ਸੀ, ਪਟੜਾ ਪੱਟੀ ਲਾਈ ਹੋਈ ਸੀ ਉੱਤੇ, ਉਹਦੇ 'ਤੇ ਰੱਖ ਲਏ। ਸਾਰੇ ਆਪੋ ਆਪਣੇ ਰੁਮਾਲਿਆਂ ਦੇ ਵਿੱਚ ਲਪੇਟੇ ਹੋਏ ਉੱਥੇ ਆ ਗਏ। ਉਹ ਨਵਾਬ ਕੁਰਸੀ 'ਤੇ ਬੈਠਾ, ਦਰਿਆ ਗੰਗਾ ਦੇ ਕਿਨਾਰੇ ਬੈਠਾ, ਸਾਰਿਆਂ ਨੂੰ ਉਸਨੇ ਆਰਡਰ ਕਰ ਦਿੱਤਾ ਵੀ ਇਉਂ ਕਰੋ, ਆਹ ਪੁਲ ਦੇ ਉੱਤੋਂ ਦੀ ਲੱਖੇ ਸਾਰੇ ਆਪਣੇ ਠਾਕਰਾਂ ਦੀਆਂ ਚੌਂਕੀਆਂ ਪਰਲੇ ਕਿਨਾਰੇ ਰੱਖ ਕੇ ਮੇਰੇ ਕੋਲ ਆ ਜਾਓ, ਸਾਰੇ ਸਾਰੇ ਰੱਖਿਆ ਏ ਉੱਥੇ ਗੁਰਮੁਖ। ਹੁਣ ਇੱਥੇ ਜਿਹੜਾ ਪਿਆਰ ਆ, ਪਿਆਰ ਪ੍ਰੇਮ ਹੋਵੇਗਾ ਨਾ ਜੀ, ਤੇ ਉਸ ਨੂੰ ਫਿਰ ਉਸਦਾ ਇਸ਼ਟ ਅੱਗੇ ਆ ਕੇ ਮਿਲੇਗਾ। ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ, ਸਾਰਿਆਂ ਦੀਆਂ ਚੌਕੀਆਂ ਪਰਲੇ ਪਾਰ ਧਰ ਦਿੱਤੀਆਂ। ਉਹ ਨਵਾਬ ਕਹਿਣ ਲੱਗਾ ਵੀ ਇਉਂ ਕਰੋ, ਤੁਸੀਂ ਆਪਣੇ ਠਾਕਰਾਂ ਨੂੰ ਪ੍ਰੇਮ ਨਾਲ ਯਾਦ ਕਰੋ, ਜਿਹਦਾ ਪਿਆਰ ਹੋਵੇਗਾ ਗੰਗਾ ਦੇ ਉੱਤੋਂ ਦੀ ਠਾਕਰ ਤੁਹਾਡੇ ਕੋਲ ਆ ਜਾਵੇਗਾ। ਕਿਉਂ ਠਾਕਰ ਸਰਵੱਗ ਹਨ, ਠਾਕਰ ਨੂੰ ਪਾਣੀ ਨਹੀਂ ਡੋਬ ਸਕਦਾ ਗੁਰਮੁਖੋ, ਪਾਣੀ ਨੂੰ ਤਾਂ ਬਰਮ ਪਾਣੀ ਤਾਂ ਬਰਮ ਗਿਆਨੀ ਨੂੰ ਵੀ ਨਹੀਂ ਡੋਬ ਸਕਦਾ। ਦੇਖ ਲਓ, ਉਹ ਤਾਂ ਸਤਿਗੁਰੂ ਹੈ, ਉਹ ਤਾਂ ਇਸ਼ਟ ਨੇ ਨਾ ਪੋ ਆਪਣੇ, ਜਿਵੇਂ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸਿੱਖ ਹੋਏ ਨੇ ਗੁਰੂ ਘਰ ਦੇ ਵਿੱਚ, ਇੱਧਰ ਆਗਰੇ ਕਨੀ ਸਿੱਖੀ ਦਾ ਪ੍ਰਚਾਰ ਕਰਨ ਰਾਮਦਾਸ ਮਹਾਰਾਜ ਜੀ ਦੇ ਘੱਲੇ ਹੋਏ ਸਨ। ਖੈਰ ਪਿੱਛੋਂ ਰਾਮਦਾਸ ਮਹਾਰਾਜ ਜੀ ਚੋਲਾ ਅਲੋਪ ਕਰਕੇ ਆਪਣੀ ਜਿਹੜੀ ਜੋਤ ਸੀ ਉਹ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਮਹਾਦੇਵ ਮਹਾਰਾਜ ਦੇ ਵਿੱਚ ਰੱਖ ਦਿੱਤੀ। ਹੁਣ ਉਸ ਟਾਈਮ ਦੇ ਵਿੱਚ ਆ ਪਤਾ ਸ਼ਤਾ ਨਹੀਂ ਜੀ ਛੇਤੀ ਲੱਗਦਾ ਹੁੰਦਾ, ਉੱਡਦੀ ਉੱਡਦੀ ਜੀ ਖਬਰ ਮਿਲੀ ਭਾਈ ਗੁਰਦਾਸ ਜੀ ਦੀ, ਇਤਨੀ ਸ਼ਾਲੀ ਸੀ ਬੋਲਣ ਦੀ, ਬੜੇ ਬੜੇ ਹਰ ਇੱਕ ਦੇ ਮੱਤ ਦੇ ਨੂੰ ਕੀਲ ਦਿੰਦਾ ਸੀ, ਉਹਨਾਂ ਦੇ ਅੰਦਰ ਤਾਕਤ ਸੀ ਨਾਮ ਦੀ। ਤਾਂ ਹੀ ਦੱਸਿਆ ਨਾ ਗੁਰੂ ਸਾਹਿਬ ਨੇ, ਜਿਸ ਕੈ ਅੰਤਰ ਵਸੇ ਨਿਰੰਕਾਰ, ਵਸਦਾ ਤਾਂ ਆਪਣੇ ਅੰਦਰ ਵੀ ਹੈ, ਤੇ ਆਪਣੇ ਵਿਦੇਸ਼ ਨਾਲ ਕਿਉਂ ਨੀ ਦੁਨੀਆਂ ਤਰਦੀ, ਹੈ ਸਹੀ ਲੁਕਿਆ ਹੋਇਆ ਆਪਣੇ ਅੰਦਰ ਹੈ, ਲੁਕਿਆ ਹੋਇਆ ਸਾਖਿਆਤ ਨਹੀਂ ਹੋਇਆ ਆਪਣੇ ਅੰਦਰ। ਜਿਹੜਾ ਬ੍ਰਹਮ ਗਿਆਨੀ ਆ ਉਹਨੇ ਸਾਖਿਆਤ ਕਰ ਲਿਆ ਨਿਰਾਕਾਰ ਨੂੰ, ਫਿਰ ਆਵਾਜ਼ ਨਿਰਾਕਾਰ ਚੋਂ ਹੀ ਆਵੇਗੀ ਨਾ ਆਤਮਾ ਚੋਂ ਹੀ, ਉਸੇ ਨੂੰ ਅਨੁਭਵ ਕਹਿੰਦੇ ਨੇ ਨਾ, ਅਨੁਭਵ ਕੋਈ ਹੋਰ ਮੁੱਲ ਨਹੀਂ ਮਿਲਣਾ ਕਿਤੋਂ ਨਹੀਂ। ਬਹੁਤ ਵੱਡੇ ਵੱਡੇ ਉੱਥੇ ਦੇ ਜਿਹੜੇ ਸੇਠ ਸਨ, ਹਿੰਦੂ ਲੋਕ ਵੀ ਜਾਂ ਸਹਿਜਧਾਰੀ ਸਿੱਖ ਹੁੰਦੇ ਸਨ, ਸੇਵਕ ਬਣ ਗਏ ਭਾਈ ਗੁਰਦਾਸ ਜੀ ਦੇ। ਭਾਈ ਗੁਰਦਾਸ ਜੀ ਦਾ ਮਨ ਕਾਲਾ ਪੈ ਗਿਆ ਵੀ ਚੱਲੀਏ ਸਤਿਗੁਰੂ ਕੌਣ ਆ ਹੁਣ, ਸਪੁੱਤਰ ਤਿੰਨ ਸੀ ਰਾਮਦਾਸ ਮਹਾਰਾਜ ਜੀ ਦੇ, ਵੀ ਇਹ ਦਾਤ ਪ੍ਰਾਪਤ ਕਿਹਨੂੰ ਹੋਈ ਹੋਵੇਗੀ, ਹੋਈ ਹੋਵੇਗੀ ਉਸ ਨੂੰ ਜਿਹੜਾ ਆਗਿਆਕਾਰੀ ਹੋਵੇਗਾ। ਕਿਉਂ ਬੀਬੀ ਭਾਨੀ ਨੇ ਵਰ ਲੈ ਲਿਆ ਸੀ ਨਾ ਘਰ ਦੀ, ਘਰ ਚ ਰਹੇ, ਤੇ ਫਿਰ ਮਹਾਰਾਜ ਜੀ ਨੇ ਕਿਹਾ ਸੀ ਵੀ ਜਿਹੜਾ ਆਗਿਆਕਾਰੀ ਹੋਵੇਗਾ ਉਹਨੂੰ ਮਿਲੇਗੀ। ਆਓ ਇਸ ਤਰ੍ਹਾਂ ਦੇ ਨਾਲ ਪੁੱਤਰਾਂ ਨੂੰ ਤਾਂ ਮਿਲੀ ਨਹੀਂ ਹੈ, ਰਾਮਦਾਸ ਜੀ ਤਾਂ ਜਮਾਤ ਰਹੇ ਸਨ, ਪਰ ਆਗਿਆ ਛੱਡ ਕੇ ਸੇਵਾ ਕਰੀ ਗੁਰਮੁਖ। ਇਹ ਦੁਨਿਆਵੀਆਂ ਗੱਲਾਂ ਵਰਗੀਆਂ ਗੱਲਾਂ ਨਹੀਂ ਹਨ, ਜਿਹੜੀ ਰੂਹਾਨੀ ਪ੍ਰਾਪਤੀ ਹੈ ਤਾਕਤ ਪਰਮੇਸ਼ਰ ਦੀ ਨਹੀਂ, ਇਹ ਤਾਂ ਪ੍ਰੇਮ ਦੇ ਅਧੀਨ ਹੈ, ਸ਼ਰਧਾ ਦੇ ਅਧੀਨ ਹੈ। ਜਿਹੜਾ ਹੁਕਮ ਮੰਨੇਗਾ ਗੁਰੂ ਦਾ ਉਸ ਨੂੰ ਇਹ ਪ੍ਰਾਪਤ ਹੋਵੇਗੀ, ਹੈ ਅੰਦਰੀ, ਬਾਹਰੋਂ ਨਹੀਂ ਆਉਣੀ ਕਿੱਥੋਂ, ਹਜ ਹੁਕਮ ਦੇ ਵਿੱਚੋਂ ਨਿਕਲੇਗੀ, ਹੁਕਮ ਦੇ ਵਿੱਚੋਂ। ਕਿਵੇਂ ਨਿਕਲੀ ਹੁਕਮ ਚੋਂ? ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਦੁਨੀਆਂ ਨੂੰ ਹਕੀਕਤ ਜਣਾਈ ਵੀ ਇਸ ਵਾਸਤੇ ਮਨੁੱਖਾਂ ਦੇ ਮਿਲੀ ਆ, ਠੱਗਾਂ ਨੂੰ, ਚੋਰਾਂ ਨੂੰ, ਰਾਜਿਆਂ ਨੂੰ, ਰਾਣਿਆਂ ਨੂੰ, ਅਮੀਰਾਂ ਨੂੰ, ਜੋ ਕੁਛ ਵੀ ਜਿੱਥੇ ਕੋਈ ਸੀ ਉੱਥੇ ਗਏ ਦੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਕਰਤਾਰਪੁਰ ਆ ਕੇ ਠਹਿਰੇ, ਤੇ ਫਿਰ ਲੈਣਾ ਜੀ ਆ ਗਏ ਸੇਵਾ ਦੇ ਵਿੱਚ ਗੁਰਮੁਖ, ਸੇਵਾ ਕਰਦੇ ਰਹੇ ਬਹੁਤ, ਸੇਵਾ ਸੇਵਾ ਦਾ ਪੁੱਤਰ ਵੀ ਕਰਦੇ ਸਨ, ਸ੍ਰੀ ਚੰਦਰ ਲਖਮੀ ਦਾਸ ਜੀ ਜੋ ਸਪੁੱਤਰ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਪਰ ਸੇਵਾ ਜ਼ਰੂਰ ਕਰਦੇ ਨੇ, ਜਿਹੜੀ ਤਰੀਫ ਸ਼ਰਧਾ ਨਾ ਅੰਦਰ, ਉਹਨੂੰ ਹੁਣ ਕੋਈ ਜਾਣ ਨਹੀਂ ਸਕਦਾ। ਉਹਨੂੰ ਕੌਣ ਜਾਣਦਾ? ਗੁਰੂ ਜਾਂ ਕਰਨ ਵਾਲਾ ਜਾਣਦਾ। ਤੇ ਕਹਿੰਦੇ ਨਾ ਆਪਾਂ ਵੀ ਬਹੁਤ ਆ, ਵੀ ਮੈਂ ਸੇਵਾ ਬਹੁਤ ਕਰਦਾ, ਆਪਣੀ ਕਹੀ ਹੋਈ ਸੇਵਾ ਕਿਸੇ ਲੇਖੇ ਨਹੀਂ ਆਉਣੀ ਹੈ। ਜਦ ਗੁਰੂ ਕਹੇਗਾ ਨਾ, ਜਦ ਲੇਖੀ ਆਉਣੀ ਹੈ। ਗੁਰਮੁਖੋ ਪੜੋ ਪ੍ਰੇਮ ਦੇ ਨਾਲ।
ਸੇਵਾ ਕੀਤੀ ਸਫਲ ਹੈ, ਸੇਵਾ ਕੀਤੀ ਸਫਲ
ਹੈ, ਗਿਆਨ ਹੋ ਜਾਏਗੀ।
ਸੇਵਾ ਕੀਤੀ ਸਫਲ ਹੈ, ਸੇਵਾ ਕੀਤੀ ਸਫਲ ਹੈ, ਸੇਵਾ ਕੀਤੀ ਸਫਲ ਹੈ,
ਪਰਮੇਸ਼ਰ ਦਾ ਜਾਂ ਸਤਿਗੁਰੂ ਦਾ ਮਨ ਮੰਨ ਜਾਵੇਗਾ ਨਾ ਸੇਵਾ ਤੇ, ਫਿਰ ਉਸ ਸਿੱਖ ਦਾ ਕਾਰਜ ਰਾਸ ਹੋਵੇਗਾ, ਵਰਨਾ ਨਹੀਂ ਆਉਣਾ। ਲੈਣਾ ਜੀ ਸੇਵਾ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਲਖਮੀ ਔਰ ਸ੍ਰੀ ਚੰਦ ਵੀ ਦੋ, ਉਹ ਵੀ ਸੇਵਾ ਕਰਦੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਖੁਸ਼ੀ ਲੈਣਾ ਜੀ ਤੇ ਜ਼ਿਆਦਾ ਆ, ਪੁੱਤਰਾਂ ਤੇ ਨਹੀਂ ਹੈ। ਪੁੱਤਰਾਂ ਤੇ ਆਪਾਂ ਤਾਂ ਪੁੱਤਰਾਂ ਤੇ ਹੀ ਖੁਸ਼ ਹੁੰਦੇ ਹਨ, ਸਭ ਕੁਛ ਪੁੱਤਰਾਂ ਖਾਤਰੇ ਹੀ ਦਿਨ ਰਾਤ ਮਰਦੇ ਹਨ, ਗੁਰੂ ਨਹੀਂ। ਗੁਰੂ ਤਾਂ ਜਿਹੜਾ ਹੁਕਮ ਮੰਨਦਾ ਨਾ, ਉਹਦੇ ਤੇ ਖੁਸ਼ ਹੋਵੇਗਾ ਗੁਰਮੁਖ। ਆਓ, ਮਾਤਾ ਤ੍ਰਿਪਤਾਂ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ, ਮਾਤਾ ਸੁਲੱਖਣੀ ਦੇ, ਇਸ ਤਰ੍ਹਾਂ ਦੇ ਨਾਲ ਫਿਰ ਕਹਿਣ ਲੱਗੀ, ਮਹਾਰਾਜ ਮੈਨੂੰ ਇਉਂ ਲੱਗਦਾ ਆਹ ਦੁਨਿਆਵੀ ਪਦਾਰਥ ਤਾਂ ਕੋਈ ਹੋਰ ਗੱਲ ਹੈ ਨਾ ਗੁਰਮੁਖ, ਪਰ ਜਿਹੜੀ ਰੂਹਾਨੀ ਪ੍ਰਾਪਰਟੀ ਹੈ, ਰੱਬੀ ਤਾਕਤ ਆ ਜਿਹੜੀ, ਉਹਨੂੰ ਪੁੱਤਰ ਨਹੀਂ ਲੈ ਸਕਦਾ ਹੈ। ਹਾਂ, ਇੱਟਾਂ ਉੱਟਾਂ ਲੈ ਲੂਗਾ ਪੁੱਤਰ, ਜੇ ਕੋਈ ਜ਼ਮੀਨ ਜਵਾਨ ਡਲੇ ਹੋਣਗੇ ਤਾਂ ਇਹਨੂੰ ਮਿਲੇਗੀ। ਪਿੱਛੇ ਵੀ ਮਿਲਦੀ ਹੈ, ਆਪ ਵੀ ਮਿਲਦੀ ਹੈ, ਅੱਗੇ ਨੂੰ ਵੀ ਮਿਲਦੀ ਰਹੇਗੀ। ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ, ਭਲੀਏ ਇਹ ਤਾਂ ਜਿਹੜੀ ਵਸਤੂ ਹੈ ਨਾ, ਇਹ ਤਾਂ ਹੁਕਮ ਮੰਨਣ ਵਾਲੇ ਦੀ ਹੈ। ਤੇਰੇ ਪੁੱਤਰ ਹੁਕਮ ਮੰਨ ਲੈਣ, ਉਹਨਾਂ ਨੂੰ ਮਿਲ ਜਾਵੇ। ਕਿਉਂ? ਗੁਰੂ ਜਿਹੜਾ ਹੁੰਦਾ ਹੈ, ਉਸਦਾ ਪਦਾਰਥਾਂ ਨਾਲ ਪਿਆਰ ਨਹੀਂ ਹੁੰਦਾ ਹੈ। ਪੁੱਤਰ ਪਦਾਰਥ ਹੀ ਆ, ਹੋਰ ਕੀ ਹੈ? ਕਹਿੰਦੇ ਦਿਖਾਲ ਦੀਏ ਤੈਨੂੰ, ਇਹ ਬਗਾਨਾ ਪੁੱਤਰ ਆ ਵਿਚਾਰਾ, ਆਪਣੇ ਪੁੱਤਰ ਨੇ। ਗੁਰੂ ਨਾਨਕ ਦੇਵ ਜੀ ਮਾਹਰ ਚਲੇ ਗਏ, ਮਾਹਰ ਜਾ ਕੇ ਬੈਠ ਗਏ, ਜਣਾਉਣੀ ਹੋਈ ਸੀ ਗੱਲ। ਤਾਂ ਫਿਰ ਪ੍ਰਸ਼ਾਦੇ ਦਾ ਟਾਈਮ ਹੋ ਗਿਆ, ਸੁਲੱਖਣੀ ਵੀ ਮਾਤਾ ਕੋਲ ਹੀ ਬੈਠੀ। ਤਾਂ ਫਿਰ ਉਹ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ, ਭਾਈ ਸ੍ਰੀ ਚੰਦ, ਸੰਗਤ ਭੁੱਖੀ ਹੈ, ਇਹ ਉਹ ਕਰ ਤੂੰ ਆ ਕਿੱਕਰ ਤੇ ਚੜ ਕੇ ਹਲੂਣਾ ਦੇ ਦੇ ਜਲੇਬੀਆਂ ਡਿੱਗਣ ਦੀਆਂ ਜਲੇਬੀਆਂ ਨਹੀਂ ਚੜਿਆ ਕਿੱਕਰ ਤੇ ਗਰਾਉਂ ਹੁਣ ਉਹ ਪਿਤਾ ਹੀ ਮੰਨਿਆ ਨਾ ਗੁਰੂ ਭਾਵਨਾ ਨਾ ਹੋਈ ਫਿਰ ਜੋ ਗੁਰੂ ਕਹਿੰਦਾ ਸਿੱਖ ਸੱਤ ਕਰਕੇ ਮੰਨੇ ਫਿਰ ਵਸਤੂ ਕੈਸੇ ਪ੍ਰਾਪਤ ਹੋ ਜਾਏਗੀ ਨਹੀਂ ਹੋਣੀ ਹੈ ਫਿਰ ਲਖਮੀ ਦਾਸ ਨੂੰ ਕਿਹਾ ਪੁੱਤਰ ਤੂੰ ਚੜ ਜਾ ਉਹ ਕਹਿੰਦਾ ਮਹਾਰਾਜ ਕਦੇ ਕਿੱਕਰਾਂ ਤੋਂ ਵੀ ਮਿਠਾਈਆਂ ਡਿੱਗੀਆਂ ਨੇ ਤਾਂ ਤੁੱਕੇ ਨੇ ਉੱਤੇ ਇੱਥੇ ਤਾਂ ਤੁੱਕੇ ਸਾਰੀ ਸੰਗਤ ਬੈਠੀ ਆ ਬੜ ਬੜੇ ਬ੍ਰਹਮ ਗਿਆਨੀ ਸਿੱਖ ਵੀ ਬੈਠੇ ਨੇ ਤਾਂ ਫਿਰ ਇਸ਼ਾਰਾ ਕਰਿਆ ਲੈਣਿਆ ਇਤਨੀ ਗੱਲ ਕਹੀ ਆ ਲੱਕ ਬੰਨ ਲਿਆ ਗੁਰਮੁਖੋ ਜਦ ਕਿੱਕਰ ਦੇ ਕੋਲ ਗਿਆ ਨਾ ਸ੍ਰੀ ਚੰਦ ਕਹਿੰਦਾ ਤੂੰ ਕਮਲਾ ਕਹਿੰਦਾ ਨਹੀਂ ਕਮਲਾ ਤਾਂ ਨਹੀਂ ਮੈਂ ਕਹਿੰਦਾ ਕਮਲਾ ਹੀ ਹੈ ਜਦ ਕਿੱਕਰ ਤੇ ਚੜ੍ਹਦਾ ਕਿਉਂਕਿ ਕਿੱਕਰ ਤੇ ਵੀ ਮਠਿਆਈ ਡਿੱਗੀ ਹੈ ਕਹਿੰਦਾ ਗੁਰੂ ਪੁੱਤਰ ਜੀ ਓ ਮੈਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਣਾ ਮੈਂ ਮਠਿਆਈ ਨਹੀਂ ਚਾੜਨੀ ਹੈ ਚੜ ਗਿਆ ਉੱਤੇ ਗੁਰਮੁਖੋ ਜਦ ਹਲੂਣਾ ਦਿੱਤਾ ਗੋਡੇ ਗੋਡੇ ਮਠਿਆਈ ਚੜ ਗਈ ਧਰਤੀ ਤੇ ਦੱਸੋ ਵਸਤੂ ਕਿਹਨੂੰ ਮਿਲੇਗੀ ਉਹ ਇਸ ਤਰ੍ਹਾਂ ਨਾਲ ਹੋਰ ਵੀ ਬਹੁਤ ਫਿਰ ਅਖੀਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਵੀ ਹੁਣ ਇਹਨਾਂ ਸਾਰਿਆਂ ਨੂੰ ਪਰਖ ਲਈਏ ਜਾਣਦੇ ਤਾਂ ਸਭ ਕੁਛ ਹੀ ਸੀਗੇ ਜਿਵੇਂ ਕਲਗੀਧਰ ਮਹਾਰਾਜ ਜੇ ਪੰਜਾਂ ਦੇ ਸਿਰ ਨਾ ਲੈਂਦੇ ਤਾਂ ਹਰੇਕ ਹੀ ਕਹਿੰਦਾ ਮੈਂ ਵੀ ਪੰਜਵਾਂ ਹੀ ਪਿਆਰਾਂ ਮੈਂ ਘੱਟ ਕੋਈ ਇਹਦੇ ਨਾਲੋਂ ਪਰਖ ਲਈ ਨਾ ਬੋਲਣ ਵਾਲਾ ਛੱਡਿਆ ਕੋਈ ਮੂਹਰੇ ਕਿਹਨੇ ਦੇ ਸਿਰ ਦਿੱਤਾ ਜਿਹਨੇ ਸਿਰ ਦਿੱਤਾ ਉਸੇ ਨੂੰ ਵਡਿਆਈ ਮਿਲਣੀ ਸੀ ਨਾ ਹੁਕਮ ਮੰਨਿਆ ਗੁਰੂ ਦਾ ਉਹ ਇਸ ਤਰ੍ਹਾਂ ਦੇ ਨਾਲ ਖੇਤੀ ਕਰਾਈ ਸਿੱਖਾਂ ਤੋਂ ਬਹੁਤ ਕਣਕ ਜਿਵੇਂ ਅੱਜ ਕੱਲ੍ਹ ਗਰੇ ਲੱਗਦੇ ਨੇ ਖਲਵਾੜਿਆਂ ਦੇ ਵਿੱਚ ਕਹਿੰਦੇ ਮਹਾਰਾਜ ਬਹੁਤ ਕਣਕ ਹੋਈ ਅੱਗੇ ਨਾਲ ਚੌਗਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਐਂ ਕਰੋ ਗੁਰੂ ਜਿਹੜਾ ਮੁਖੀ ਦੀ ਜਥੇਦਾਰ ਕਹਿੰਦੇ ਆ ਲਓ ਦੀਆ ਸਲਾਈ ਅੱਗ ਲਾ ਕੇ ਫੂਕ ਦਿਓ ਗਰਿਆਂ ਨੂੰ ਅੱਗ ਲਾ ਕੇ ਫੂਕ ਦਿਓ ਚੁੱਪ ਕਰਕੇ ਬਹਿ ਗਏ ਕਹਿੰਦੇ ਮਹਾਰਾਜ ਸਾਤੇ ਨਹੀਂ ਫੂਕ ਹੁੰਦਾ ਮੰਨ ਲਿਆ ਹੁਕਮ ਬੜਾ ਔਖਾ ਗੁਰੂ ਬਹੁਤ ਔਖਾ ਕਹਿੰਦੇ ਹੁਕਮ ਮੰਨਣਾ ਜਿਹੜੀ ਸਿੱਖੀ ਹੈ ਨਾ ਕਹਿੰਦੇ ਮਰ ਜਾਣਾ ਸਕਾਲਾ ਸਿੱਖੀ ਕਮਾਉਣੀ ਔਖੀ ਹੈ ਪੜੋ ਪ੍ਰੇਮ ਦੇ ਨਾਲ
ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਉਣੀ ਔਖੀ ਜਿਉਂਦੇ ਮਰ ਜਾਣਾ
Thank you.
ਮਿੱਤਰਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਲੱਖਣ ਜਿਹਾ ਸਰੂਪ ਧਾਰ ਲਿਆ। ਫਿਰ ਜਾਣੀ ਸ਼ਰਧਾ ਪਰਖਣ ਵਾਸਤੇ ਕੋਈ ਲੋੜ ਨਹੀਂ ਸੀ ਉਹਨਾਂ ਨੂੰ ਕੁੱਤਿਆਂ ਦੇ ਰੱਸੀਆਂ ਪਾਉਣ ਦੀ, ਆਪਾਂ ਨੂੰ ਪਰਖਣਾ ਸੀ। ਇਹ ਵਿਅੰਗ ਹੁੰਦੀ ਹੈ ਬਚਨ, ਵਿਅੰਗ ਬਚਨ। ਕੋਈ ਕੋਈ ਸਮਝਦਾ ਇਸ ਗੱਲ ਨੂੰ, ਹਰ ਇੱਕ ਨਹੀਂ ਸਮਝ ਸਕਦਾ। ਕੁੜਤੇ ਪਾ ਲਏ ਉੱਚੇ ਨੀਵੇਂ, ਛਿੱਟੇ ਦਹੀਂ ਛਿੜਕ ਲਿਆ ਉੱਤੇ, ਸੋਟਾ ਫੜ ਲਿਆ ਹੱਥ ਦੇ ਵਿੱਚ ਰੋਈਆਂ ਨੂੰ, ਇੱਧਰ ਵੀ ਕਾਣੇ ਦੇ ਵਿੱਚ ਧਾਨਕ ਰੂਪ ਰਹਾ ਕਰਤਾਰ ਸ਼ਿਕਾਰੀਆਂ ਵਾਲਾ ਵੇਸ਼ ਬਣਾ ਲਿਆ ਗੁਰਮੁਖ, ਬਾਹਰ ਨੂੰ ਨਿਕਲ ਪੈਣ ਰੋਹੀ ਨੂੰ ਦੇਣੀ ਹੈ ਵਸਤੂ ਕਿਸੇ ਨੂੰ, ਪੜੋ ਪ੍ਰੇਮ
ਰੂਪ ਰਹਾ ਕਰਤਾਰ ਤਾਣ ਰੂਪ ਰਹਾ
ਕਾਰੀਆਂ ਵਾਲਾ ਬੇਸ ਬਣਾ ਲਿਆ ਸ਼ਰਧਾ ਪਰਖਣ ਵਾਸਤੇ। ਜਿਵੇਂ ਤੀਸਰੇ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਸਿੱਖਾਂ ਦੇ ਕਹਿਣ ਤੋਂ ਬਈ ਬੀਬੀ ਭਾਨੀ ਨੇ ਵਰ ਮੰਗ ਲਿਆ, ਘਰ ਦੀ ਘਰ ਚ ਰਹੇਗੀ। ਦੋ ਦਵਾਦ ਸਨ, ਰਾਮਦਾਸ ਔਰ ਰਾਮਾ ਜੀ। ਕਹਿੰਦੇ ਮਹਾਰਾਜ ਜੀ ਕਿਹਨੂੰ ਮਿਲੇਗੀ ਇਹ ਵਸਤੂ? ਕਹਿੰਦੇ ਲਓ ਤੁਹਾਨੂੰ ਜਣਾ ਦਿੰਦੇ ਹਾਂ, ਆਹ ਦੋ ਹੀ ਸੇਵਾ ਕਰਦੇ ਸਨ। ਬਿਰਧ ਸਰੀਰ ਸੀ, ਹੱਥ ਦੇ ਵਿੱਚ ਸੋਟੀ ਫੜ ਕੇ ਚਲੇ ਗਏ। ਜਿੱਥੇ ਰਾਮਦਾਸ ਜੀ ਸੇਵਾ ਕਰਾਉਂਦੇ ਸੀ ਉੱਥੇ ਜਾ ਕੇ ਖੜ ਗਏ, ਨਮਸਕਾਰ ਕਰੀ। ਕਹਿਣ ਲੱਗੇ ਭਾਈ ਇੱਥੇ ਥੜਾ ਬਣਾਉਣਾ, ਕਿਉਂ ਕਰਕੇ ਲਕੀਰ ਕੱਢ ਦਿੱਤੀ, ਅਸੀਂ ਉਸ ਤੇ ਬੈਠ ਕੇ ਸਮਾਧੀ ਲਾਇਆ ਕਰਾਂਗੇ। ਸਤ ਵਚਨ ਜੀ, ਸਵੇਰ ਨੂੰ ਤਿਆਰ ਹੋਵੇ, ਦੇਖਾਂਗੇ ਆ ਕੇ। ਚਲੇ ਗਏ ਰਾਮਾ ਜੀ ਅੱਗੇ ਕਰਾਉਂਦੇ ਨੇ ਸੇਵਾ, ਨਮਸਕਾਰ ਕਰੀ। ਕਹਿਣ ਲੱਗੇ ਭਾਈ ਰਾਮਾ ਜੀ ਇੱਥੇ ਇੱਕ ਥੜਾ ਬਣਾਉਣਾ, ਇਸ ਤਰ੍ਹਾਂ ਲਕੀਰ ਕੱਢਤੀ, ਸਵੇਰ ਨੂੰ ਤਿਆਰ ਹੋਵੇ ਅਸੀਂ ਆ ਕੇ ਦੇਖਾਂਗੇ। ਖੈਰ ਸਤ ਵਚਨ ਜੀ, ਥੜੇ ਬਣਨੇ ਸ਼ੁਰੂ ਹੋ ਗਏ। ਦੋ ਦਮਾਦ ਨੇ ਰਾਮਦਾਸ ਔਰ ਰਾਮਾ ਜੀ, ਗੁਰੂ ਥੜੇ ਬਣਾਉਂਦੇ ਨੇ ਨਾਲੇ ਢਹਾਈ ਜਾਂਦੇ ਨੇ, ਨਾਲੇ ਬਣਾਉਂਦੇ ਨੇ ਨਾਲੇ ਢਹਾਉਂਦੇ ਨੇ। ਇਹ ਖੇਡ ਕਿਉਂ ਕਰਦੇ ਨੇ? ਪਰਖ ਹੈ, ਪਰਖਦੇ ਨੇ, ਹੁਣ ਪਰਖਣਗੇ ਬਈ ਸ਼ਰਧਾ ਗੁਰੂ ਭਾਵਨਾ ਦੋਹਾਂ ਚੋਂ ਕਿਹਦੀ ਹੈ ਸਾਡੇ ਤੇ? ਹੈ ਤਾਂ ਦੋਈ ਸੰਬੰਧੀ ਹੋਈ, ਜਮਾਈ ਨਾਲੋਂ ਤਾਂ ਨਹੀਂ ਕੋਈ ਪਿਆਰਾ ਹੁੰਦਾ ਗ੍ਰਸਤੀਆਂ ਨੂੰ, ਪਰ ਗੁਰੂ ਨੂੰ ਨਹੀਂ ਪਿਆਰਾ ਹੁੰਦਾ? ਨਹੀਂ, ਗੁਰੂ ਨੂੰ ਤਾਂ ਪ੍ਰੇਮ ਪਿਆਰਾ ਹੁੰਦਾ। ਤਾਂ ਫਿਰ ਤਿੰਨ ਚਾਰ ਦਿਨ ਥੜੇ ਬਣਾਉਂਦੇ ਰਹੇ, ਢਾਉਂਦੇ ਰਹੇ। ਜਾਂ ਚੌਥਾ ਦਿਨ ਆਇਆ, ਰਾਮਦਾਸ ਜੀ ਕੋਲ ਗਏ, ਕਹਿੰਦੇ ਵੀ ਇਹ ਤਾਂ ਠੀਕ ਨਹੀਂ ਬਣਿਆ, ਢਾ ਦੇ। ਰਾਮਦਾਸ ਕਹਿਣ ਲੱਗੇ ਮਹਾਰਾਜ ਜੀ ਮਤ ਬਹੁਤ ਮਿਲੀ ਹੈ, ਕਲਯੁਗੀ ਜੀਵ ਹਾਂ, ਕਿਰਪਾ ਕਰੋ ਸਾਡੇ ਅੰਦਰ ਬੈਠ ਕੇ ਆਪ ਬਣਵਾ ਲਓ ਆਪਣੀ ਮਨਸਾ ਮੁਤਾਬਕ, ਸਾਤੋਂ ਨਹੀਂ ਬਣਨਾ ਹੈ। ਐਦਾਂ ਗੁਰੂ ਘਰ ਦਾ ਚੂਨਾ ਇੱਟਾਂ ਵੀ ਸਮਾਂ ਖਰਾਬ ਕਰਦੇ ਆ। ਗਾਹਾਂ ਚਲੇ ਗਏ, ਦੇਖੋ ਸ਼ਰਧਾ ਰਾਮਾ ਜੀ ਖੜੇ ਨੇ, ਕਹਿੰਦੇ ਥੜਾ, ਕਹਿੰਦੇ ਮਹਾਰਾਜ ਜੀ ਬਣਿਆ ਹੋਇਆ, ਕਹਿੰਦੇ ਤਾਂ ਠੀਕ ਨੀ ਹੈ, ਤਾਂ ਦੇ ਇਹਨੂੰ ਕਹਿੰਦੇ। ਜਦ ਇਤਨੀ ਗੱਲ ਗਈ ਕਰਮਖੋ, ਮਨ ਦੇ ਅੰਦਰ ਹੋਂ ਸੀ, ਅਜੇ ਹੋਂ ਨੀ ਸੀ ਨਿਵਿਰਤ ਹੋਈ। ਜਿੰਨਾ ਚਿਰ ਸਿੱਖ ਦੀ ਹੋਂ ਨੀ ਨਿਵਿਰਤ ਹੁੰਦੀ, ਕਦੇ ਪਰਮੇਸ਼ਰ ਸਾਖਿਆਤ ਨੀ ਹੋਵੇਗਾ, ਕਦੇ ਤਾਕਤ ਅੰਦਰ ਪੈਦਾ ਨੀ ਹੋਵੇਗੀ। ਬਸ ਤਾਕਤ ਤਾਂ ਜਿਉਂ ਕਿ ਤਿਉਂ ਹੈ ਰੱਬੀ ਜਿਹੜੀ। ਕਹਿਣ ਲੱਗਾ ਮਹਾਰਾਜ ਜੀ, ਸੁਣਿਆ ਵੀ 70-72 ਜਦ ਬਜ਼ੁਰਗ ਦੀ ਉਮਰ ਹੋ ਜਾਂਦੀ ਹੈ, ਉਹਦੀ ਅਕਲ ਨੀ ਠਿਕਾਣੇ ਰਹਿੰਦੀ। ਲੈ ਗੁਰੂ ਦੀ ਵੀ ਅਕਲ ਫਿਰ ਜਾਂਦੀ ਹੁੰਦੀ ਹੈ। ਇੱਕ ਸ਼ਰਧਾ ਨਾ ਗੁਰਮੁਖ, ਗੁਰੂ ਸਾਹਿਬ ਨੀ ਕੁਛ ਬੋਲਿਆ, ਨਹੀਂ ਪ੍ਰੇਮੀਆਂ ਨੇ ਨਿਵਾਨ ਲਾ ਲਿਆ ਵੀ ਇਹ ਜਿਹੜੀ ਵਸਤੂ ਆ ਪ੍ਰਾਪਰਟੀ ਰੂਹਾਨੀ ਤਾਕਤ ਰਾਮਦਾਸ ਜੀ ਨੂੰ ਮਿਲੇਗੀ। ਆਹ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਟਾ ਵੀ ਮਾਰਦੇ ਨੇ ਤੇ ਮਾਇਆ ਵੀ ਖੰਡਾਉਂਦੇ ਨੇ, ਲੋਕ ਮੁੜਦੇ ਨੇ, ਮਨ ਮੰਨ ਕੇ ਪੰਡਾ ਮੁੜੀ ਜਾਂਦੇ ਨੇ, ਬਹੁਤ ਦੂਰ ਚਲੇ ਗਏ। ਸਿੱਖ ਰਹਿ ਗਏ 5 ਸਿਰਫ, ਉਹ ਵੀ ਬ੍ਰਹਮ ਗਿਆਨੀ ਨੇ, ਬਾਬਾ ਬੁੱਢਾ ਜੀ, ਹੋਰ ਨੇ ਨਾਲ ਸਾਥੀ ਤੇ ਲੈਣਾ ਜੀ ਹੈ। ਤੇ ਆਪਣੀ ਮਾਇਆ ਦੁਆਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਇੱਕ ਚਿਖਾ ਤੇ ਮੁਰਦਾ ਪਿਆ ਦਿਖਾ ਤਾ। ਪਰਮੇਸ਼ਰ ਦੀ ਮਾਇਆ ਇੱਕ ਨਹੀਂ, ਰੋਹੀ ਦੇ ਵਿੱਚ ਕੌਣ ਮੁਰਦੇ ਨੂੰ ਰੱਖਦਾ, ਨਾਲੇ ਮੁਰਦੇ ਨੂੰ ਤਾਂ ਆਪਾਂ ਸੁਣਨਾ ਹੀ ਨਹੀਂ ਛੱਡਦੇ ਹੁੰਦੇ, ਜਲਦੇ ਦੇ ਵੀ ਕੋਲ ਖੜਦੇ ਹਾਂ ਬਈ ਕੋਈ ਹੱਡੀ ਨਾ ਕੱਢ ਕੇ ਲੈ ਜਾ ਕਿਤੇ। ਉਹ ਇਸ ਤਰ੍ਹਾਂ ਦੇ ਨਾਲ ਬੁਦਬੋ ਮਾਰਦੀ ਆ ਸੜੇ ਹਾਣ, ਉਹਦੇ ਚ ਚਾਦਰ ਉੱਤੇ ਦਿੱਤੀ ਹੋਈ ਆ ਚਿੱਟੀ। ਖੜ ਗਏ ਗੁਰੂ ਨਾਨਕ ਦੇਵ ਮਹਾਰਾਜ, ਕਹਿੰਦੇ ਵੀ ਸਾਡੇ ਮਗਰ ਆਉਂਦੇ ਹੋ ਤੁਸੀਂ। ਬਾਬਾ ਬੁੱਢਾ ਕਹਿੰਦਾ ਮਹਾਰਾਜ ਜੀ ਆਪਦੇ ਸਿੱਖਾਂ ਹੋਰ ਕਿੱਥੇ ਜਾਈਏ ਸੀ। ਕਹਿੰਦੇ ਜੇ ਤੁਸੀਂ ਸਾਡੇ ਸਿੱਖ ਹੋ ਤਾਂ ਫਿਰ ਗੁਰੂ ਦਾ ਹੁਕਮ ਵੀ ਹੁੰਦਾ ਕੋਈ? ਕਹਿੰਦੇ ਹਾਂ ਜੀ ਹੁੰਦਾ। ਫਿਰ ਉਹ ਮੰਨਦਾ ਕੌਣ ਹੁੰਦਾ ਉਹਨੂੰ? ਕਹਿੰਦੇ ਸਿੱਖ। ਫਿਰ ਸਾਡਾ ਹੁਕਮ ਮੰਨੋਗੇ? ਦੇਖੋ ਕੈਸੇ ਤਰੀਕੇ ਨਾਲ। ਕਹਿੰਦੇ ਹਾਂ ਮਹਾਰਾਜ ਜੀ, ਹੁਕਮ ਕਰੋ ਕੀ ਹੈ। ਕਹਿਣ ਲੱਗੇ ਉਹ ਸਾਹਮਣੇ ਮੁਰਦਾ ਪਿਆ, ਉਹਨੂੰ ਖਾਵੋ ਜਾ ਕੇ, ਸਾਡਾ ਹੁਕਮ ਆ ਤੁਹਾਨੂੰ ਮੁਰਦਾ ਖਾਓ। ਹਾਲਾਂਕਿ ਬ੍ਰਹਮ ਗਿਆਨੀ ਸਨ ਪਰ ਗੁਰਮੁਖੋ ਉੱਥੇ ਹੀ ਸੁੰਨ ਹੋ ਗਏ। ਨਾ ਖਾਣ ਨੂੰ ਕਿਹਾ, ਨਾ ਖਾਣ ਨੂੰ ਕਿਹਾ, ਖੜੇ ਨੇ ਉੱਥੇ ਹੀ। ਗੁਰੂ ਨਾਨਕ ਦੇਵ ਮਹਾਰਾਜ ਜੀ 2 ਕਦਮ ਅੱਗੇ ਵਧੇ, ਲੈਣਾ ਜੀ ਵਧਿਆ ਅੱਗੇ, ਉਹ ਨਹੀਂ ਵਧੇ ਅੱਗੇ, ਖੜੇ ਉੱਥੇ ਹੀ ਨੇ। ਨਾ ਜਵਾਬ ਦਿੱਤਾ ਵੀ ਅਸੀਂ ਨਹੀਂ ਖਾਂਦੇ। ਕਹਿੰਦੇ ਤੂੰ ਆਉਣਾ ਸਾਡੇ ਪਿੱਛੇ? ਕਹਿੰਦਾ ਮਹਾਰਾਜ ਜੀ ਮੇਰਾ ਕੋਈ ਥਾਂ ਨਹੀਂ ਹੋਰ। ਕਹਿੰਦੇ ਜੇ ਥਾਂ ਨਹੀਂ ਫਿਰ ਆ ਮੁਰਦਾ ਖਾ, ਸਤਵਚਨ ਜੀ ਆਲੇ ਦੁਆਲੇ ਫਿਰਨ ਲੱਗ ਗਿਆ। ਕਹਿੰਦੇ ਖਾਣ ਨਹੀਂ ਲੱਗਿਆ ਤੂੰ? ਕਹਿੰਦਾ ਮਹਾਰਾਜ ਹੁਕਮ ਨਹੀਂ ਹੋਇਆ, ਸਿਰਕ ਨਹੀਂ ਉਹ ਖਾਵਾਂ, ਪੈਰਾਂ ਕਨੀ ਉਹ ਖਾਵਾਂ। ਕਹਿੰਦੇ ਪੈਰਾਂ ਕਨੀ ਉਹ ਲੀੜਾ ਚੱਕ ਕੇ ਖਾਣਾ ਸ਼ੁਰੂ ਕਰ ਦੇ। ਉਹ ਤਾਂ ਪਰਖ ਸੀ ਗੁਰੂ ਉਹ ਸਿੱਖ ਦੀ। ਜਦ ਲੈਣਾ ਜੀ ਨੇ ਉਹ ਜਿਹੜਾ ਚਿੱਟਾ ਚਾਦਰਾ ਸੀ ਪੈਰਾਂ ਕੰਨੀ ਉਹ ਚੱਕਿਆ ਤਾਂ ਭਾਫਾ ਨਿਕਲਣ ਕੜਾ ਪ੍ਰਸ਼ਾਦ ਦੀਆਂ ਵਿੱਚੋਂ ਗੁਰੂ ਹੋ ਗਿਆ ਨਾ ਪਾਸ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੈਣਾ ਜੀ ਨੂੰ ਛਾਤੀ ਨਾਲ ਲਾ ਕੇ ਸਾਰੀ ਤਾਕਤ ਅੰਦਰ ਭਰਤੀ, ਪੜੋ ਪ੍ਰੇਮ ਨਾਲ ਕਿਸੇ ਨੂੰ ਰੰਗ ਭਰ ਕੇ ਰੰਗ ਬਣਿਆ ਰੰਗ ਭਰ ਕੇ ਰੰਗ ਬਣਿਆ ਗੰਗਾ ਦੇ ਕਿਨਾਰੇ ਸਾਰੇ ਲੋਕਾਂ ਨੇ ਆਪੋ ਆਪਣੇ ਇਸ਼ਟ ਕੀ ਠਾਕਰ ਰਮਦਾਸ ਜੀ ਦੇ ਵੀ ਠਾਕਰ ਸਨ ਪਰਲੇ ਪਾਸੇ ਰਖਾ ਦਿੱਤੇ ਇੱਧਰ ਸੱਦਲੇ ਸਾਰੇ ਕਹਿੰਦੇ ਵੀ ਉਹ ਕਰੋ ਹੁਣ ਪਿਆਰ ਨਾਲ ਠਾਕਰ ਨੂੰ ਇੱਧਰ ਖਿੱਚੋ ਉਹ ਤਾਂ ਦਰਿਆ ਦੇ ਉੱਤੋਂ ਦੀ ਆ ਜਾਵੇਗਾ ਠਾਕਰ ਪਾਣੀ ਪਰਮੇਸ਼ਰ ਨੂੰ ਡਬੋ ਨਹੀਂ ਸਕਦਾ ਹੈ ਸਾਰੇ ਹੀ ਲਾਗੇ ਪਿਆਰ ਨਾਲ ਰਵਿਦਾਸ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ ਗੁਰਮੁਖੋ ਹਮ ਸਰ ਦੀਨ ਮੇਰੇ ਵਰਗਾ ਕੋਈ ਗਰੀਬ ਨਹੀਂ ਦੁਨੀਆ ਦੇ ਵਿੱਚ ਹਮ ਸਰ ਦੀਨ ਦਿਆਲ ਨਾ ਤੁਮ ਸਰ ਐ ਨਿਰਾਕਾਰ ਵਾਹਿਗੁਰੂ ਠਾਕਰ ਤੇਰੇ ਵਰਗਾ ਕੋਈ ਦੁਨੀਆ ਤੇ ਦਿਆਲੂ ਨਹੀਂ ਹੈ ਮੈਨੂੰ ਦਰਸ਼ਨ ਦੇ ਇੱਧਰ ਆ ਕੇ ਸ਼ਬਦ ਸਾਰਾ ਪੜਿਆ ਕੀ ਹੋਇਆ ਪਿਆਰ ਨਾਲ ਖਿੱਚ ਲਿਆ ਨਾ ਠਾਕਰ ਨੂੰ ਗੁਰਮੁਖੋ ਚੌਂਕੀ ਹਿੱਲਣ ਲੱਗ ਗਈ ਉਹ ਜਿਹੜਾ ਨਵਾਬ ਤੇ ਉੱਠ ਕੇ ਖੜਾ ਹੋ ਗਿਆ ਹੈਰਾਨ ਹੋ ਗਏ ਸਾਰੇ ਹੌਲੀ ਹੌਲੀ ਚੌਂਕੀ ਦੀ ਜਿਹੜੀ ਦਰਿਆ ਚ ਆ ਗਈ ਦਰਿਆ ਦੇ ਉੱਤੋਂ ਦੀ ਤਰਕੇ ਜਿੱਥੇ ਰਵਿਦਾਸ ਜੀ ਬੈਠੇ ਸੀ ਨਾ ਨੇਤਰ ਮੀਟੀ ਸਾਹਮਣੇ ਆ ਗਿਆ ਠਾਕਰ ਕੀ ਗੁਰੂ ਖਿੱਚ ਲਿਆ ਨਾ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਠਾਕਰ ਆ ਕੇ ਰਵਿਦਾਸ ਜੀ ਨੂੰ ਉੱਥੇ ਮਿਲੇ ਗੁਰਮੁਖ ਉਹ ਇਸ ਤਰ੍ਹਾਂ ਦੇ ਨਾਲ ਸ਼ਰਧਾ ਸੀ ਇੱਥੇ ਜਾਤ ਪਾਤ ਦਾ ਕੋਈ ਲਿਹਾਜ਼ ਨਹੀਂ ਹੈ ਪਰਮੇਸ਼ਰ ਦਾ ਜਾਤ ਪਾਤ ਤਾਂ ਹੋਰ ਹੈ ਥੱਲੇ ਥੱਲੇ ਪਦਾਰਥਵਾਦੀਆਂ ਦੀ ਆਓ ਆਪ ਟਾਈਮ ਹੋ ਗਿਆ ਹੁਣ ਕੱਲ੍ਹ ਨੂੰ ਸ਼ੁਰੂ ਕਰਾਂਗੇ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਅਰਦਾਸ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਪੜੋ ਪ੍ਰੇਮ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ धन है, धन है, धन है, गुरु हरगोविंद साहेब धन है। धन है, धन है, धन है, गुरु श्री हर राय जी धन है। धन है, धन है, धन है, गुरु श्री हर कृष्ण जी धन है। धन है, धन है, धन है, गुरु तेग बहादुर धन है। धन है, धन है, धन है, गुरु गोविंद सिंह जी धन है। धन है, धन है, धन है, गुरु ग्रंथ साहिब जी धन है। धन है, धन है, धन है, मेरा पंथ खालसा धन है। सतनाम श्री वाहिगुरु बोल, सतनाम श्री वाहिगुरु बोल, वाहिगुरु, वाहिगुरु, वाहिगुरु बोल, वाहिगुरु, वाहिगुरु, वाहिगुरु बोल, वाहिगुरु, वाहिगुरु बोल कदे ना डोल, वाहिगुरु बोल कदे ना डोल, वाहिगुरु, वाहिगुरु बोल प्यारिया तेरा प्यारा लगेगा बोल प्यारिया, वाहिगुरु, वाहिगुरु बोल प्यारिया तेरा पास ना लगेगा बोल प्यारिया। सतनाम श्री वाहिगुरु बोल, सतनाम श्री वाहिगुरु बोल, वाहिगुरु बोल कदे ना डोल, वाहिगुरु बोल कदे ना डोला।